सही अब श्री अंगद की सुन कथा पई जथा उचरो मैं तथा जंगल मते जो तीर्थ राए मन पुनीत फेरो तै थाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वडभागी हर संगत पावै भागहीन परम चोटा खावै बिन भागा सतसंग न लभै बिन संगत मैल भरीजै जीव। बड़े बड़े भाग हन के दीन दुनिया दे मालक सर्ब सांझी वालता दे सांझे रहबर जुगो जुग अटल गुर शब्दावतार धन धन श्री गुरु ग्रंथ साहिब जी महाराज जी दे पवित्र चरणा कमलां अंदर एकत्र होके हाजरियां भर के संध्या वेले दे दीवाना अंदर सतगुरां दा पवित्र पावन इतिहास जगत गुरु गुरु नानक साहिब जी महाराज जी दी पवित्र जीवन कथा बहुत ही अदब सत्कार श्रद्धा भावना नाल आप जी सरवण कर रहे। गरीब नवाज पातशाह धन गुरु नानक साहिब जी महाराज जी दे प्यारे भाई साहब भाई बाला जी जिन्हां ने जगत गुरु पातशाह जी दी संगत विच रह के श्री करतारपुर साहिब तक जितने क कौतक सतगुरां दे वेखे ओह वर्णन करके गुरु अंगद देव साहिब जी महाराज जी नूं सुनाए। एक दिन माता सुलखणी जी भाई बाले नूं कहण लगे बाला जी तुसीं करतारपुर साहिब छड के अपने नगर वापस क्यों नहीं चले जांदे क्योंकि जदों तक तुसीं गुरु नानक साहिब दे नाल हो उन्होंने इत्थे टिक के नहीं बैठना तुहानू वेख के उह तुहानू नाल लै के किते ना किते टुरे रहिंदे हन। मेरी इच्छा है कि हुण मैं अपने जीवन दा जिहड़ा अंतला समा है उन्हां दे दर्शन करदिआं बतीत करां। भाई बाले ने विचार कीती कि माता जी भी अपनी थां ते सही हन। सतगुरु जी दे चरणा चा के बेनती कीती महाराज हुण किरपा करके मैनू आग्या दिओ मैं अपने नगर राय भोए दी तलवंडी वापस जावां। आप जी नाल विचरदिआं मेरे कोलों अनेक प्रकार दीआं भुल्लां होईआं होणगीआं आप जी ने खिमा कर देणीआं और मैनू अपना दास जाण के सदा ही याद रखना। सतगुरां बचन कीता भाई बाला जी तुसीं मेरे प्यारे हो और शरीर दा मिलना ते विछड़ना ये विध परमेशर ने बनाई हुई है पर तुसी तां साडे मन विच मिले हुए हो इस करके तुसी साडे तों कदे भी दूर नहीं कदे भी नहीं विछड़ोगे। जे तुहाडी इच्छा है ते आप जी वापस अपने नगर तलवंडी साहब चले जाओ। सतगुरां कोलों आग्या लै के भाई बाला जी चले गए और गुरु अंगद साहब जी नूं कहण लगे महाराज इत्थों तक दी कथा मैं करतारपुर साहब तक महाराज गुरु नानक साहब जी दी आप जी नूं सुनाई इस तों अगले प्रसंग मैं नहीं जानदा हुण मेरे ते किरपा करो दया करो कि मैं अपना यह शरीर त्याग के हुण सतगुरां विच अभेद हो सकां। जगत गुरु पातशाह जी महाराज जी ने भाई बाले ने जिहड़ी कथा सुनाई उस कथा दा महात्म दस्सिआ है कि इस कथा नूं सुन के चारे पदार्थ प्राप्त होणगे। जिहड़े इस पावन कथा नूं सुणदे ने उहनां दे अंतशकरण दी मैल कट्टी जांदी है पाप कर्म धोते जांदे हन। इहो जिहा इह पर उपकार है भाई बाला जी तुहाडा सरबत संगतां ते ते 2 महीने दी आयु तुहाडी बाकी बची है साडे कोल रहि के इत्थे बतीत करो 2 महीने होर खडूर साहब सतगुरां कोल रह के। भाई बाला जी ने सतगुरां दा सुजस कथन कीता महाराज गुरु नानक साहब जी दे कौतक वर्णन कीते। दो महीनों का समा भी बीत गया। भाई बाले ने गुरु साहब दे चरणा ते नमस्कार कीती। श्री जप जी साहब का पाठ करके पुंजिया लेट गए हैं और ब्रह्मरंदर राही दसम द्वार राही अपने सवास कढ़े हैं। जोत भाई बाला जी दी सतगुरु गुरु अंगद साहब जी महाराज जी विच मिल के एकमिक हो गई है। भाई बाला जी का पांच भौतिक शरीर रह गया धरती ते पिया। उस दुई अगन भेट की सेवा खुद गुरु अंगद साहब जी महाराज जी ने आप अपने हथी कीती है। इस प्रकार नाल भाई बाला जी का जीवन संपन्न होया। भाई बाला जी की सेवका सेवा दी जिमें महाराज जी का वचन है, सेवक की ओड़क निभही प्रीत, जीवत साहेब सेव्यो अपना, चलते राख्यो चीत। ये पावन पंक्ति भाई बाला जी के संपूर्ण जीवन ते लागू हुंदी है कि जिन्हां दी अंत तक प्रीत निब गई। हुण गुरु अंगद साहब सच्चे पातशाह जी महाराज जिवें गुरु नानक साहब नूं मिले ने, उन्हां दे कुछ पिछोकड़ दी कथा भाई साहब भाई संतोख सिंह जी सरवण करा रहे ने। आओ मन बिरतियां सतगुरां दे चरणां नाल जोड़िए। महाराज जी दी पवित्र पावन कथा सरवण करन तो पहला समूह माई भाई आखो जी सतनाम
श्री वाहे गुरु साहिब जी।
सतनाम श्री
श्री वाहे गुरु साहिब जी। चौपाई अब श्री अंगद की सुन कथा, पई जथा उचरो मैं तथा।
भाई संतोख सिंह जी कहंदे हे श्रोता जनो, हुण आप जी सतगुरु गुरु अंगद देव साहिब जी महाराज जी दी जो पवित्र पावन कथा है ओ सरवण करो। जिस प्रकार नाल सतगुरां दी कथा हुई है, जिवें गुरु अंगद साहिब जी महाराज जी दी कथा दा प्रसंग आउंदा है, उसे तरह मैं वर्णन करदा हां, आप जी सरवण करो।
जंगल मते ज्योति सराए, मन पुनीत फेरू तैं जाए।
आ जंगल दे इलाके च मालवे दे इलाके विच मुक्तसर साहब दे लागे एक स्थान है मते दी सरां, जिस नूं नांगे दी सरां भी कहिंदे हन। मते दी सरां दे इस नगर विच जिन्हां दा बहुत ही पवित्र अंतशकरण है, जिन्हां दा मन बहुत ही पुनीत ते पवित्र है, जो परमेश्वर दी भगती विच ही अपने जीवन दा बहुत सारा समा बतीत करदे ने, भाव के बाबा फेरू मल जी। बाबा फेरू मल जी इस मते दी सरां नगर दे विच निवास रखदे हन।
तेहण गोत छतरी जे जाते, कर्म धर्म में सब बखियाते।
छतरी जात है, छतरी वर्ण है और त्रेण गोत्र दे नाल बाबा फेरू मल जी संबंधित हन और हर वेले धर्म कर्म दियां बातां करदे ने। धर्म कर्म दे विच इन्हां दी रुचि लगी रहिंदी है, धार्मिक कर्मां दे विच इन्हां दी प्रवृत्ति बनी हुंदी है। सेवा सिमरन विच जां त्याग विच जप तप दे विच ही बाबा फेरू मल जी दा जीवन बतीत हुंदा है।
ते कर जन्मियो सुत सुख दाए, लैणा नाम तरयो हित लाए।
1504 ईस्वी विच बाबा फेरू मल जी दे ग्रह विखे एक महान तपस्वी बालक ने अवतार धारिया, जो अकाल पुरख वाहिगुरु परमेश्वर दा नूर ने, परमेश्वर दा ही अवतार ने। इन्हां दा नाम बाबा फेरू मल जी ने भाई लहणा रखिया है, क्योंकि धन गुरु अंगद देव साहब जी महाराज जी दा जो पहला नां सी, बचपन दा नां सी, उह भाई लहणा सी। अंगद देव जिहड़ा नां रखिया है गुरु नानक साहब जी महाराज जी ने रखिया सी, जदों अपने अंगां नाल ला के आख्या अज तों बाद तुसीं अंगद देव हो गए, ते पहला नां इन्हां दा भाई लहणा सी। कहिंदे इन्हां दे घर बड़े तेजस्वी बालक ने अवतार धारिया है और बाबा फेरू मल जी होना ने उन्हां दा नाम भाई लहणा रखिया है।
जनमत भगत संग जी से आए, किदों ताए निज दे मनाए।
ਭਾਈ ਲਹਿਣੇ ਦੇ ਜਨਮ ਸਮੇਂ ਭਗਤੀ ਉਹਨਾਂ ਦੇ ਨਾਲ ਹੀ ਆਈ ਹੈ, ਭਗਤੀ ਉਹਨਾਂ ਨੂੰ ਜਨਮ ਨਾਲ ਹੀ ਪ੍ਰਾਪਤ ਹੋਈ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਭਗਤੀ ਨੇ ਹੀ ਅਵਤਾਰ ਧਾਰਨ ਕਰ ਲਿਆ। ਭਾਈ ਲਹਿਣਾ ਜੀ ਪਰਮੇਸ਼ਰ ਦੀ ਭਗਤੀ ਸਨ। ਇਸ ਤਰ੍ਹਾਂ ਕਹਿ ਲਈਏ ਵੀ ਭਾਈ ਲਹਿਣਾ ਜੀ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦਾ ਹੀ ਪ੍ਰਤੱਖ ਅਵਤਾਰ ਸਨ।
ਧੀਰਜ ਖਿਮਾ ਪੂਜਾ ਜੇ ਸੁਹੈ,
ਧੀਰਜ ਔਰ ਖਿਮਾ ਜਿਵੇਂ ਭਗਤੀ ਦਾ ਸਰੂਪ ਹੋਵੇ ਤੇ ਭਗਤੀ ਦੇ ਸਰੂਪ ਦਾ ਵਰਣਨ ਕਰਦੇ ਨੇ ਵੀ ਕਿਸ ਤਰ੍ਹਾਂ ਦਾ ਸਰੂਪ ਹੈ। ਬਾਹਾਂ ਹੁੰਦੀਆਂ ਨੇ ਦੋ, ਭਾਈ ਲਹਿਣਾ ਜੀ ਦੀਆਂ ਜਿਹੜੀਆਂ ਦੋ ਬਾਹਾਂ ਨੇ ਮਾਨੋ ਧੀਰਜ ਤੇ ਖਿਮਾ ਦੀਆਂ ਦੋ ਬਾਹਾਂ ਨੇ, ਕਿਉਂਕਿ ਭਗਤੀ ਨੇ ਸਰੂਪ ਬਣਾਇਆ ਔਰ ਭਗਤੀ ਦੇ ਸਰੂਪ ਦੀਆਂ ਜਿਹੜੀਆਂ ਦੋ ਬਾਹਾਂ ਹਨ ਉਹ ਧੀਰਜ ਤੇ ਖਿਮਾ ਹਨ।
ਅਜਰ ਜਰਨ ਸ਼ੁਭ ਰਿਦਾ ਭਇਓ ਹੈ,
ਅਜਰ ਨੂੰ ਜਰ ਲੈਣਾ, ਅਜਰ ਨੂੰ ਜਿਹੜੀ ਜਰਨ ਦੀ ਸ਼ਕਤੀ ਹੈ, ਇਹੀ ਮਾਨੋ ਸਤਿਗੁਰਾਂ ਦਾ ਪਵਿੱਤਰ ਹਿਰਦਾ ਹੈ। ਇਹ ਸਤਿਗੁਰੂ ਜੀ ਦਾ ਧੰਨ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਹਿਰਦਾ ਹੈ।
ਮੈਤਰੀ ਮੁਦਤਾ ਜਾਂਗ ਸੁਆਏ,
ਮੈਤਰੀ ਔਰ ਮੁਦਤਾ, ਮੈਤਰੀ ਦਾ ਤੇ ਮੁਦਤਾ ਦਾ ਭਾਵ ਪਿੱਛੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੀ, ਆਪਾਂ ਆਪ ਜੀ ਸਰਵਣ ਕਰਕੇ ਆਏ ਹੋ, ਸਭ ਨਾਲ ਮਿੱਤਰਤਾ ਦਾ ਭਾਵ ਰੱਖਣਾ ਔਰ ਸਭ ਦੀ ਚੜ੍ਹਦੀ ਕਲਾ ਵੇਖ ਕੇ ਮਨ ਚ ਖੁਸ਼ੀ ਰੱਖਣੀ, ਇਹਨੂੰ ਮੈਤਰੀ ਤੇ ਮੁਦਤਾ ਕਹਿੰਦੇ ਨੇ। ਮੈਤਰੀ ਤੇ ਮੁਦਤਾ ਦੀਆਂ ਦੋ ਜਾਂਗਾਂ ਮਾਨੋ ਇਹ ਦੋ ਲੱਤਾਂ ਹਨ ਸਤਿਗੁਰਾਂ ਦੀਆਂ।
ਕੱਟ ਕਰਨਾ ਕੀ ਅਤ ਛਬ ਪਾਏ,
ਔਰ ਜਿਹੜੀ ਲੱਕ ਹੈ ਉਹ ਕਰੁਣਾ ਦੀ ਬਣੀ ਹੋਈ ਹੈ। ਕਰੁਣਾ ਕਹਿੰਦੇ ਨੇ ਕਿਰਪਾ ਨੂੰ, ਦਇਆ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਲੱਕ ਹੈ ਉਹ ਕਰੁਣਾ ਦੀ ਮਾਨੋ ਸੋਭਨੀਕ ਹੋ ਰਹੀ, ਕਰੁਣਾ ਹੀ ਸਤਿਗੁਰਾਂ ਦੀ ਲੱਕ ਹੈ।
ਭਾਓ ਪਦਨ ਭਾਓ ਬਦਨ ਮਨ ਪ੍ਰੇਮ ਬਣਾਏ,
ਸਤਿਗੁਰਾਂ ਦਾ ਜਿਹੜਾ ਚਿਹਰਾ ਹੈ ਉਹ ਪ੍ਰੇਮ ਹੈ, ਪ੍ਰੇਮ ਹੀ ਸਤਿਗੁਰਾਂ ਦਾ ਬਦਨ ਹੈ ਔਰ ਜਿਹੜਾ ਪ੍ਰੇਮ ਹੈ ਉਹੀ ਮੇਰੇ ਸਤਿਗੁਰਾਂ ਦਾ ਪਵਿੱਤਰ ਮਨ ਹੈ।
ਸਮ ਦਮ ਜਾ ਕੇ ਕਰਨ ਸੁਆਏ,
ਸਮ ਔਰ ਦਮ, ਮਨ ਦਾ ਦਮਨ ਕਰਨਾ ਤੇ ਇੰਦਰੀਆਂ ਦਾ ਦਮਨ ਕਰਨਾ, ਮਨ ਨੂੰ ਰੋਕਣਾ ਤੇ ਇੰਦਰੀਆਂ ਨੂੰ ਰੋਕਣਾ ਨੂੰ ਸਮ ਦਮ ਕਹਿੰਦੇ ਨੇ। ਸਮ ਤੇ ਦਮ ਮਾਨੋ ਇਹ ਦੋ ਸਤਿਗੁਰੂ ਜੀ ਦੇ ਪਾਵਨ ਕੰਨ ਹਨ, ਇਹ ਦੋ ਪਵਿੱਤਰ ਸ਼ਰਵਣ ਹਨ।
ਧਿਆਨ ਕਰਨ ਲਿਵ ਲਾਗਨ ਜੋ,
ਔਰ ਧਿਆਨ ਕਰਨ ਲਿਵ ਲਾਗਨ ਜੋ, ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜਿਹੜਾ ਧਿਆਨ ਲੱਗਣਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜਿਹੜੀ ਲਿਵ ਲੱਗਣੀ ਹੈ।
ਦ੍ਵੈ ਲੋਚਨ ਸ਼ੋਭਤ ਸ਼ੁਭ ਸੋ,
ਧਿਆਨ ਲੱਗਣਾ ਤੇ ਲਿਵ ਦਾ ਜੁੜਨਾ, ਇਹ ਮਾਨੋ ਦੋ ਨੇਤਰ ਨੇ ਸਤਿਗੁਰਾਂ ਦੇ। ਖਾਲਸਾ ਜੀ ਮਹਾਰਾਜ ਜੀ ਦੇ ਸਰੂਪ ਨੂੰ ਭਗਤੀ ਰੂਪ ਚ ਵਰਣਨ ਕਰਕੇ ਭਗਤੀ ਦਾ ਅਲੰਕਾਰ ਦੇ ਕੇ ਵੀ ਭਗਤੀ ਨੇ ਤਨ ਧਾਰਿਆ ਤੇ ਭਗਤੀ ਨਾਲ ਇਹ ਵੀ ਚੀਜ਼ਾਂ ਆਉਂਦੀਆਂ ਨੇ, ਸਮਦਮ ਵੀ ਆਉਂਦਾ ਹੈ, ਭਗਤੀ ਦੇ ਨਾਲ ਧਿਆਨ ਵੀ ਹੈ, ਭਗਤੀ ਦੇ ਨਾਲ ਲਿਵ ਲੱਗਣਾ ਵੀ ਹੈ, ਭਗਤੀ ਨਾਲ ਮੈਤਰੀ ਵੀ ਹੈ, ਭਗਤੀ ਨਾਲ ਮੁਦਤਾ ਵੀ ਹੈ। ਇਹ ਸਾਰਾ ਇੱਕ ਸਰੀਰ ਵਰਣਨ ਕਰ ਰਹੇ ਨੇ ਕਿ ਗੁਰੂ ਅੰਗਦ ਸਾਹਿਬ ਜੀ ਦਾ ਸਰੀਰ ਐਸਾ ਹੈ, ਕਹਿੰਦੇ ਧਿਆਨ ਦਾ ਲੱਗਣਾ ਔਰ ਲਿਵ ਦਾ ਜੁੜਨਾ, ਇਹ ਮਾਨੋ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਦੋ ਪਵਿੱਤਰ ਨੇਤਰ ਹਨ।
ਗਿਆਨ ਸੀਸ ਜੇ ਕੇਰ ਬਿਰਾਜਤ,
ਔਰ ਗਿਆਨ ਜਿਹੜਾ ਹੈ ਆਤਮ ਗਿਆਨ, ਤਤ ਗਿਆਨ, ਤਤਵ ਬੋਧ, ਇਹ ਜਿਹੜਾ ਆਤਮ ਗਿਆਨ ਹੈ ਇਹ ਸਤਿਗੁਰਾਂ ਦਾ ਸੀਸ ਸੋਭਨੀਕ ਹੋ ਰਿਹਾ, ਇਹੀ ਮਾਨੋ ਸਤਿਗੁਰਾਂ ਦਾ ਸੀਸ ਹੈ।
ਸਤ ਸੰਗਤ ਸ਼ਿੰਗਾਰ ਸ਼ੁਭ ਛਾਜਿਤ,
ਔਰ ਸਤਿਗੁਰਾਂ ਦਾ ਇਹ ਸੋਹਣਾ ਸੀਸ ਸਤ ਸੰਗਤ ਦੇ ਸ਼ਿੰਗਾਰ ਦੇ ਨਾਲ ਸ਼ੋਭਨੀਕ ਹੋ ਰਿਹਾ, ਸਤ ਸੰਗਤ ਦਾ ਸ਼ਿੰਗਾਰ ਸਤਿਗੁਰਾਂ ਦੇ ਸਰੀਰ ਤੇ ਸੋਭਨੀਕ ਹੋ ਰਿਹਾ ਹੈ।
ਇਸ ਪ੍ਰਕਾਰ ਧਰ ਜਨਮ ਸੁਹਾਵਾ, ਬਿਰਦੈ ਦੇ ਜਿਉਂ ਕਾਲ ਬਿਤਾਵਾ,
ਇਸ ਪ੍ਰਕਾਰ ਭਾਈ ਲਹਿਣਾ ਜੀ ਨੇ ਅਵਤਾਰ ਧਾਰਿਆ, ਗੁਰੂ ਅੰਗਦ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਹੈ, ਜਿਵੇਂ ਜਿਵੇਂ ਸਮਾਂ ਬਤੀਤ ਹੋ ਰਿਹਾ, ਕਾਲ ਬੀਤ ਰਿਹਾ, ਤਿਵੇਂ ਤਿਵੇਂ ਸਤਿਗੁਰਾਂ ਦੇ ਸਰੀਰ ਦੇ ਵਿੱਚ ਵੀ ਵਾਧਾ ਹੋ ਰਿਹਾ, ਸਮਾਂ ਬੀਤਣ ਨਾਲ ਸਰੀਰ ਵੀ ਵੱਧ ਰਿਹਾ ਹੈ।
ਚੌਦਾਂ ਬਰਕ ਅਰਬਲ ਹੋਏ, ਜਿਨੈ ਬਿਕਾਰ ਨ ਪਸਰਿਓ ਕੋਏ,
ਤਕਰੀਬਨ 14 ਸਾਲ ਦੀ ਉਮਰ ਗੁਰੂ ਅੰਗਦ ਸਾਹਿਬ ਦੀ, ਭਾਵ ਭਾਈ ਲਹਿਣਾ ਜੀ ਦੀ, ਭਾਈ ਲਹਿਣਾ ਜੀ ਦੀ 14 ਸਾਲ ਦੀ ਉਮਰ ਹੋ ਗਈ ਹੈ ਸਰੀਰ ਦੀ। ਜਿਸ ਵੇਲੇ 14 ਵਰਿਆਂ ਦੀ ਉਮਰ ਹੋ ਗਈ, 14 ਵਰਿਆਂ ਦੀ ਉਮਰ ਤੱਕ ਵੀ कदे मन च किसे प्रकार दा विकार नहीं फुरिया, कदे किसे प्रकार दे विकार दा स्पर्श नहीं होया। सतगुरां दी सुरती बिरती निर्मल रही और निर्विकार सुभा सतगुरां दा बनिया रहा।
खतरी इक खंडोर मैं रहे,
खडूर साहब दे विच एक खत्री परिवार है।
सुता नके तताए को आए,
ओदी एक बहुत ही सियाणी भागां वाली सपुत्री है जेदा बड़ा ही सुशील सुभा है।
पेज मन जितिन कीन सगाई,
उन्हें अपनी लड़की दी सगाई भाई लहणा जी नाल कीती है। लागी भेजे कि मेरी लड़की दा रिश्ता खडूर साहब तो लैके जाओ और मते दी सरां जाके बाबे फेरू मल दे पुत्र भाई लहणे नाल कर दियो। कहिंदे अपनी लड़की दी सगाई इस खडूर साहब दे खत्री ने भाई लहणे नाल कीती है।
कितक समा पुन दीन बिताए,
इसे तरह कुछ समा बतीत होया सगाई करके कुछ समा बसर कीता है।
करियो बिया दाज बो दीना, देख जमाता आनंद भीना।
ब्याह दा समा नियत कर दिता, ब्याह होया और बड़े भागां वाली सुपत्री नू भाई लहणे दे लड़ लाया। ते इस भागां वाली सुपुत्री दा ना भाई लहणे जी दी, भाई लहणा जी दी भाव गुरु अंगद साहब जी दे महल दा ना माता खीवी है, जिन्हां ने बड़ी वड्डी भारी सेवा कीती और भाई सत्ते ते बलवंड ने वार दे विच रामकली दी वार दे विच माता खीवी जी दा भी जिक्र कीता है। लंगर दौलत वंडिया रस अमृत खीर क्याली, माता खीवी सौ सोए जिन गोए उठाली। माता खीवी जी दा उत्थे जिक्र आउंदा है। एहो जे महान माता खीवी जी जो धन गुरु अंगद देव साहब सचे पातशाह जी नाल व्याहे गए हन,
गए ग्राम निज रहे बहोरे,
और कहंदे इस प्रकार नाल फिर मुड़ के वापस अपने नगर मत्ते दी सरां आए ने, इत्थे कुछ समा बतीत कीता है।
कितक काल बीतियो तिस ठोरी,
मत्ते दी सरां नगर दे विच कुछ समा रह के बसर कीता, कुछ समा बतीत कीता है।
एक दिन चढ़ी बलोचन ताड़े, जंगल मत्ते सराए सो मारे।
एक दिन दा बचन है के मत्ते दी सरां दे उत्ते बलोचां दी ताड़वियां दी ताड़ चढ़ के आई। बलोचन कहंदे ने ताड़वियां नूं ठगां नूं जिहड़े नगरां दे नगर मालवे दे इलाके विच उदां ही बड़े डाकू सन, इन्हां ने बड़े बड़े नगर उजाड़ के थे बना देने। एक बड़े बड़े बलोचां दी ताड़, ताड़वियां दी ताड़ मत्ते दी सरां नगर ते चढ़ के आई और उन्हां ने जंगल दे विच मत्ते दी सरां नगर नूं मारिया।
इस
नगर दे जेड़े वड्डे वड्डे मकान सन उन्हां ने ढा दिते, ढा के उन्हां नूं थे दे रूप दे विच बदल दिता।
बहुर न को बसने दीना,
और नगर निवासियां नूं मुड़ के इस नगर च वसण नहीं दिता। आखिया भी जिन्हां अपनी जान बचाउणी है ओए नगर छड़ के इथों दौड़ जाओ, ए नगर छड़ के इथों चले जाओ।
श्री लहणा तब ते तज ग्रामो, आन खंडोर बिखै निज धामो।
भाई लहणे ने उस वकत ए नगर छड़ दिता, जदों ताड़वियां ने नगर उजाड़ दिता तो भाई लहणा जी ने अपने परिवार समेत ए नगर त्याग दिता और इथों ए नगर छड़ के खडूर साहब आ गए। मत्ते दी सरां तों खडूर साहब आके भाई लहणा जी ने निवास कीता। खडूर साहब आके निवास कीता, इथे अपना मकान बना लिया।
रहे तहां पुन गए किथावना,
मुड़के फिर अपना जीवन भाई लहणा जी ने खडूर साहब ही बतीत कीता। इन्हां दे परिवार ने श्री खडूर साहब ही वासा कीता, मुड़के नगर छड़ के किते होर नहीं गए।
बहुतो कीनो समा मितावन,
और बहुत सारा लम्मा समा खडूर साहब दी धरती ते रह के बसर कीता, इथे ही रह के बतीत कीता है।
ग्राम खंडोर नर नर जो, सेवक दुर्का के सब सो।
खालसा जी जेड़े खडूर साहब दे निवासी सन, इस नगर दे जेड़े आम लोग सन, ओ बहुते देवी दे उपाशक सन। ਕੋਈ ਦੁਰਗਾ ਦੇ ਉਪਾਸ਼ਕ ਸਨ, ਕਈ ਜਵਾਲਾ ਦੇਵੀ ਦੇ ਉਪਾਸ਼ਕ ਸਨ। ਕਾਂਗੜੇ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਲਾਟ ਨਿਕਲਦੀ ਹੈ, ਜਿਹੜੀ ਕੁਦਰਤੀ ਤੌਰ ਤੇ ਨਿਕਲਦੀ, ਉਹਨੂੰ ਜਵਾਲਾ ਦੇਵੀ ਦਾ ਮੰਦਰ ਕਹਿੰਦੇ ਨੇ। ਤੇ ਬਹੁਤ ਸਾਰੇ ਲੋਕ ਹਿੰਦੂ ਮਤ ਦੇ ਧਾਰਨੀ ਉਸ ਦੇਵੀ ਦੇ ਉਪਾਸ਼ਕ ਵੀ ਨੇ, ਜਿਹੜੇ ਕਾਂਗੜੇ ਜਾ ਕੇ ਉਸ ਦੇਵੀ ਨੂੰ ਪੂਜਦੇ ਨੇ। ਉਹ ਖਡੂਰ ਸਾਹਿਬ ਵੀ ਰਹਿੰਦੇ ਸਨ, ਜਿਹੜੇ ਕਾਂਗੜੇ ਜਾ ਕੇ ਉਸ ਜਵਾਲਾ ਦੇਵੀ ਦੀ ਪੂਜਾ ਕਰਦੇ ਸਨ, ਉਸ ਜਵਾਲਾ ਦੇ ਪੁਜਾਰੀ ਸਨ।
ਜਾਹੇ ਬਰਕ ਦਿਨ ਮੈਂ ਸ਼੍ਰੀ ਜਵਾਲਾ,
ਸਾਲ ਦਾ ਜਦੋਂ ਮੇਲਾ ਹੁੰਦਾ ਹੈ ਜਵਾਲਾ ਦੇਵੀ ਦਾ, ਉਸ ਜਵਾਲਾ ਦੇਵੀ ਦੇ ਮੇਲੇ ਦੇ ਉੱਤੇ ਹਰ ਸਾਲ ਖਡੂਰ ਸਾਹਿਬ ਦੇ ਜਿਹੜੇ ਨਿਵਾਸੀ ਨੇ ਉਹ ਜਾ ਕੇ ਯਾਤਰਾ ਕਰਕੇ ਆਉਂਦੇ ਨੇ ਔਰ ਉੱਥੇ ਦਰਸ਼ਨ ਕਰਦੇ ਹਨ।
ਪਰਸ ਕਾਂਗੜੇ ਹਰਕ ਬਿਸਾਲਾ,
ਹਰ ਸਾਲ ਕਾਂਗੜੇ ਜਾਂਦੇ ਨੇ ਔਰ ਕਾਂਗੜੇ ਜਾ ਕੇ ਉੱਥੇ ਜਵਾਲਾ ਦੇਵੀ ਦੇ ਦਰਸ਼ਨ ਕਰਦੇ, ਯਾਤਰਾ ਕਰਦੇ ਨੇ ਔਰ ਜੋ ਜੋ ਉਹਨਾਂ ਦੀ ਭਾਵਨਾ ਸੀ ਉਹ ਜਾ ਕੇ ਆਪਣੀ ਭਾਵਨਾ ਮੁਤਾਬਕ ਮੱਥਾ ਟੇਕਦੇ ਸਨ।
ਲਹਿਣਾ ਸਭ ਮੈਂ ਮੁਖੀ ਵਹਿ ਜਾਏ,
ਜਿੰਨੀ ਸੰਗਤ ਖਡੂਰ ਸਾਹਿਬ ਤੋਂ ਜਾਂਦੀ ਹੈ ਇਹਨਾਂ ਸਾਰਿਆਂ ਦੇ ਮੁਖੀ ਸਨ ਭਾਈ ਸਾਹਿਬ ਭਾਈ ਲਹਿਣਾ ਜੀ। ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਤੋਂ ਪਹਿਲਾਂ ਭਾਈ ਲਹਿਣਾ ਜੀ ਜਵਾਲਾ ਦੇਵੀ ਦੇ ਉਪਾਸ਼ਕ ਸਨ, ਦੇਵੀ ਦੇ ਭਗਤ ਸਨ।
ਇਸ ਬਿਦ ਕਰ ਹੈ ਨੇਮ ਸਦਾਈ,
ਔਰ ਦੇਵੀ ਭਗਤ ਹੋਣ ਕਰਕੇ ਇਲਾਕੇ ਦੇ ਨਗਰ ਦੇ ਮੁਖੀ ਵੀ ਸਨ। ਭਾਈ ਲਹਿਣਾ ਜੀ ਦਾ ਚੰਗਾ ਕਾਰੋਬਾਰ ਸੀ, ਬਹੁਤ ਸੁੰਦਰ ਧਨਾੜ ਸ਼ਾਹੂਕਾਰ ਸਨ, ਨਗਰ ਦੇ ਵਸ਼ਿੰਦੇ ਸਨ ਤੇ ਨਗਰ ਨਿਵਾਸੀ ਭਾਈ ਲਹਿਣਾ ਜੀ ਨੂੰ ਹੀ ਆਪਣਾ ਮੁਖੀ ਬਣਾ ਕੇ ਯਾਤਰਾ ਤੇ ਲੈ ਕੇ ਜਾਂਦੇ। ਜਦੋਂ ਯਾਤਰਾ ਤੇ ਜਾਣਾ ਭਾਈ ਲਹਿਣੇ ਨੂੰ ਪਹਿਲਾਂ ਤਾਂ ਉਹਨਾਂ ਦੇ ਪਿਤਾ ਜੀ ਨੂੰ ਬਾਬਾ ਫੇਰੂ ਮੱਲ ਜੀ ਨੂੰ ਲੈ ਕੇ ਜਾਣਾ। ਜਦੋਂ ਬਾਬਾ ਫੇਰੂ ਮੱਲ ਜੀ ਸਰੀਰ ਤਿਆਗ ਗਏ ਉਹਨਾਂ ਤੋਂ ਬਾਅਦ ਭਾਈ ਲਹਿਣੇ ਨੂੰ ਇਹਨਾਂ ਨੇ ਆਪਣਾ ਜਥੇਦਾਰ ਮੁਕਰਰ ਕਰ ਲਿਆ ਔਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਾ। ਇੱਦਾਂ ਹਰ ਸਾਲ ਭਾਈ ਲਹਿਣਾ ਜੀ ਨੂੰ ਮੁਖੀ ਬਣਾ ਕੇ ਨਾਲ ਲੈ ਕੇ ਜਾਣਾ ਔਰ ਇਸ ਨੇਮ ਦਾ ਪਾਲਣ ਭਾਈ ਲਹਿਣਾ ਜੀ ਨੇ ਵੀ ਨਗਰ ਨਿਵਾਸੀਆਂ ਦੇ ਨਾਲ ਕਰਨਾ।
ਇੱਕ ਸਿੱਖ ਸ਼੍ਰੀ ਨਾਨਕ ਕੇਰਾ, ਰਹਿ ਖੰਡੂਰ ਜਿਸ ਪ੍ਰੇਮ ਘਨੇਰਾ।
ਖਾਲਸਾ ਜੀ ਜਦੋਂ ਜਾਗ ਲੱਗਣੀ ਹੋਵੇ, ਮਹਾਰਾਜ ਜੀ ਦੀ ਪਰਮੇਸ਼ਰ ਦੀ ਕਿਰਪਾ ਹੋਣੀ ਹੋਵੇ, ਉਦੋਂ ਆਪੇ ਸਬੱਬ ਬਣ ਜਾਂਦਾ। ਇਸੇ ਖਡੂਰ ਸਾਹਿਬ ਨਗਰ ਵਿੱਚ ਇੱਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਸਿੱਖ ਰਹਿੰਦਾ, ਇਹਦਾ ਨਾਂ ਹੈ ਭਾਈ ਜੋਧ। ਭਾਈ ਜੋਧ ਨਾਮ ਦਾ ਇਹ ਸਿੱਖ ਖਡੂਰ ਸਾਹਿਬ ਨਿਵਾਸ ਰੱਖਦਾ ਹੈ। ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾਲ ਪ੍ਰੇਮ ਕਰਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਹੈ ਔਰ ਇਹਦੇ ਹਿਰਦੇ ਚ ਮਹਾਰਾਜ ਜੀ ਦਾ ਬੜਾ ਭਾਰੀ ਪ੍ਰੇਮ ਹੈ।
ਬੜੈ ਸਦੀਵ ਗੁਰੂ ਕੀ ਬਾਣੀ, ਸੇਵ ਆਨ ਕੀ ਰਿੜੇ ਨਾਨੀ।
ਭਾਈ ਜੋਧ ਹਰ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦਾ। ਜਿੱਥੇ ਭਾਈ ਲਹਿਣੇ ਦਾ ਘਰ ਹੈ, ਭਾਈ ਲਹਿਣਾ ਜੀ ਦੇ ਘਰ ਦੇ ਬਿਲਕੁਲ ਨਾਲ ਦੀ ਲਗਦੀ ਦਾ ਕੰਧ ਦਾ ਨਾਲ ਦਾ ਘਰ ਗੁਆਂਢ ਵਿੱਚ ਹੀ ਭਾਈ ਜੋਧ ਜੀ ਰਹਿੰਦੇ ਸਨ। ਇਹ ਹਰ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਉੱਚੀ ਉੱਚੀ ਆਵਾਜ਼ ਵਿੱਚ ਅੰਮ੍ਰਿਤ ਵੇਲੇ ਵੀ ਪੜ੍ਹਦੀ ਤੇ ਮਹਾਰਾਜ ਜੀ ਤੋਂ ਬਿਨਾਂ ਕਿਸੇ ਹੋਰ ਦੀ ਆਨ, ਗੁਰਸਿੱਖ ਹੈ ਹੀ ਉਹ ਜਿਹੜਾ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਆਨ ਨਾ ਮੰਨੇ। ਗੁਰਸਿੱਖ ਉਹ ਹੈ ਜਿਹੜਾ ਸਿਰਫ ਆਪਣੇ ਗੁਰੂ ਦਾ ਭਰੋਸਾ ਰੱਖੇ, ਆਪਣੇ ਸਤਿਗੁਰਾਂ ਦੀ ਟੇਕ ਰੱਖੇ। ਤੇ ਭਾਈ ਜੋਧ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਨੇ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਆਪਣੇ ਹਿਰਦੇ ਚ ਕਦੇ ਕਿਸੇ ਦੂਸਰੇ ਦੀ ਸੇਵਾ ਜਾਂ ਕਿਸੇ ਦੂਸਰੇ ਦੀ ਮੰਨਤ ਨਹੀਂ ਆਉਣ ਦਿੰਦੇ।
ਸ਼ਰਧਾ ਸ਼੍ਰੀ ਨਾਨਕ ਪਗ ਮਾਈ,
ਜਿਨ੍ਹਾਂ ਦੇ ਮਨ ਵਿੱਚ ਹਰ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਧਾ ਹੈ, ਜਿਨ੍ਹਾਂ ਦਾ ਹਿਰਦਾ ਹਰ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰੇਮ ਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਧਾ ਵਿੱਚ ਹੀ ਭਿੱਜਾ ਰਹਿੰਦਾ ਹੈ।
ਪ੍ਰੇਮਾਨੰਦ ਰਹੇ ਨਿਤ ਤਾਹੀ,
ਹਰ ਵੇਲੇ ਪ੍ਰੇਮਾਨੰਦ ਚ ਮਗਨ ਰਹਿੰਦੇ ਨੇ ਭਾਈ ਜੋਧ ਜੀ। ਹਰ ਵੇਲੇ ਮਹਾਰਾਜ ਜੀ ਦੀ ਬਾਣੀ ਨਾਲ ਹੀ ਜੁੜੇ ਰਹਿਣਾ, ਬਾਣੀ ਪੜ੍ਹੀ ਜਾਣੀ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰੀ ਰੱਖਣਾ।
ਇੱਕ ਦਿਵਸ ਮੈਂ ਇੱਕ ਮਨ ਹੋਏ, ਬਾਨੀ ਪੜੈ ਪ੍ਰੇਮ ਯੁਤ ਸੋਏ।
ਇੱਕ ਦਿਨ ਦਾ ਬਚਨ ਹੈ ਵੀ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਭਾਈ ਜੋਧ ਜੀ ਬੜੇ ਪ੍ਰੇਮ ਵਿੱਚ ਆ ਕੇ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਪੜ ਰਹੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਉਹ ਭਾਈ ਜੋਧ ਨੇ ਲਿਖ ਕੇ ਯਾਦ ਕੀਤੇ ਹੋਏ ਸਨ ਤੇ ਬੜੇ ਪਿਆਰ ਵਿੱਚ ਆ ਕੇ ਉਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ ਕਰ ਰਹੇ ਸਨ, ਬਾਣੀ ਦਾ ਕੀਰਤਨ ਕਰ ਰਹੇ ਸਨ।
ਸੋਨੇ ਸ਼ਬਦ ਸ਼੍ਰੀ ਲੈਣੇ ਜਾਵੇ,
ਲੈਣੇ ਦੇ ਕੰਨਾਂ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦੀ ਆਵਾਜ਼ ਪਈ। ਭਾਈ ਲਹਿਣਾ ਜੀ ਨਾਲ ਹੀ ਜੋ ਰਹਿੰਦੇ ਸਨ, ਜਦੋਂ ਭਾਈ ਜੋਧ ਜੀ ਪੜ੍ਹ ਰਹੇ ਸਨ ਗੁਰਬਾਣੀ ਨੂੰ, ਤੇ ਭਾਈ ਲਹਿਣੇ ਦੇ ਕੰਨਾਂ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੀਆਂ ਪੰਕਤੀਆਂ ਕੰਨਾਂ ਵਿੱਚ ਸੁਣੀਆਂ।
ਜਾਗੇ ਉਰੇ ਦੇ ਪ੍ਰੇਮ ਬਹੁਤ ਆਵੇ,
ਬਾਣੀ ਨੂੰ ਸੁਣਦਿਆਂ ਸਾਰ ਹਿਰਦੇ ਵਿੱਚ ਮਹਾਰਾਜ ਜੀ ਪ੍ਰਤੀ ਪ੍ਰੇਮ ਜਾਗ ਪਿਆ। ਗੁਰਬਾਣੀ ਦੇ ਜਦੋਂ ਸ਼ਬਦ ਕੰਨਾਂ ਰਾਹੀਂ ਹਿਰਦੇ ਚ ਉਤਰੇ ਤੇ ਹਿਰਦੇ ਵਿੱਚ ਸਤਿਗੁਰਾਂ ਦਾ ਪ੍ਰੇਮ, ਸਤਿਗੁਰਾਂ ਦੀ ਪ੍ਰੀਤ ਸੁਣਦਿਆਂ ਸਾਰ ਜਾਗ ਪਈ।
ਸਿੱਖ ਕਾਰਿਓ ਬੂਝਿਓ ਤਾਕੋ, ਤੁਮ ਜੋ ਪੜ ਸ਼ਬਦ ਕੋ ਕਾਕੋ।
ਜਦੋਂ ਦਿਨ ਚੜਿਆ ਤੇ ਭਾਈ ਲਹਿਣਾ ਜੀ ਨੇ, ਜਿਹੜਾ ਸਿੱਖ ਬਾਣੀ ਪੜ ਰਿਹਾ ਸੀ ਨਾ ਭਾਈ ਜੋਧ, ਉਹਨੂੰ ਸੱਦਿਆ ਆਪਣੇ ਕੋਲ, ਆਪਣੇ ਘਰ ਬੁਲਾਇਆ। ਘਰ ਬੁਲਾ ਕੇ ਭਾਈ ਲਹਿਣਾ ਜੀ ਭਾਈ ਜੋਧ ਨੂੰ ਪੁੱਛਣ ਲੱਗੇ, ਹੇ ਭਾਈ ਜੋਧ ਜੀ, ਕਿਰਪਾ ਕਰਕੇ ਦੱਸੋ ਵੀ ਇਹ ਜਿਹੜਾ ਸ਼ਬਦ ਤੁਸੀਂ ਪੜ ਰਹੇ ਸੀ ਅੰਮ੍ਰਿਤ ਵੇਲੇ ਗਾ ਰਹੇ ਸੀ, ਇਹ ਸ਼ਬਦ ਕਿਹਦਾ ਹੈ? ਇਹ ਬਾਣੀ ਦੇ ਉਚਾਰਨ ਕਰਤਾ ਕੌਣ ਨੇ? ਇਹ ਬਾਣੀ ਕਿਹਨਾਂ ਦੀ ਉਚਾਰਨ ਕੀਤੀ ਹੋਈ ਹੈ?
ਸਿੱਖ ਕਹਿਓ ਗੁਰੂ ਨਾਨਕ ਮੇਰਾ, ਪੜੋ ਸ਼ਬਦ ਤਿੰਨ ਕੋ ਮੈਂ ਚੇਰਾ।
ਸਿੱਖ ਭਾਈ ਜੋਧ ਬੋਲਿਆ, ਕਹਿਣ ਲੱਗਾ, ਭਾਈ ਲਹਿਣਾ ਜੀ, ਮੇਰੇ ਗੁਰੂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਤੇ ਆਹ ਜਿਹੜੀ ਮੈਂ ਬਾਣੀ ਪੜ ਰਿਹਾ ਸੀ ਨਾ, ਇਹ ਬਾਣੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਹ ਮੇਰੇ ਗੁਰੂ ਨੇ ਔਰ ਮੈਂ ਉਹਨਾਂ ਦਾ ਚੇਲਾ ਹਾਂ, ਮੈਂ ਉਹਨਾਂ ਦਾ ਸੇਵਕ ਹਾਂ।
ਦੋਏਰਾ ਤਬ ਲੈਣੇ ਮਨ ਮੈਂ ਗਿਣੀ ਜਿਸਕੇ ਐਸੇ ਬੈਨ।
ਭਾਈ ਲਹਿਣੇ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ ਸੁਣ ਕੇ ਕਿ ਜਿਨ੍ਹਾਂ ਦੇ ਬਚਨਾਂ ਵਿੱਚ ਇਹੋ ਜਿਹਾ ਰਸ ਹੈ, ਜਿਨ੍ਹਾਂ ਦੀ ਬਾਣੀ ਵਿੱਚ ਇਹੋ ਜਿਹੀ ਕਲਾ ਹੈ ਕਿ ਸੁਣਦਿਆਂ ਸਾਰ ਉਹ ਬਾਣੀ ਹਿਰਦੇ ਵਿੱਚ ਉਤਰਦੀ ਹੈ, ਇਹ ਬਾਣੀ ਦੇ ਅਣੀਆਂ ਵਾਲੇ ਤੀਰ ਹਿਰਦੇ ਵਿੱਚ ਵੱਜਦੇ ਨੇ, ਹਿਰਦੇ ਨੂੰ ਵਿੰਨਦੇ ਨੇ, ਮਨ ਦਾ ਭਰਮ ਦੂਰ ਕਰਕੇ ਹਿਰਦੇ ਨੂੰ ਸ਼ਾਂਤੀ ਦਿੰਦੇ ਨੇ, ਜਿਨ੍ਹਾਂ ਦੇ ਬਚਨਾਂ ਵਿੱਚ ਇਹੋ ਜਿਹਾ ਪਵਿੱਤਰ ਰਸ ਹੈ।
ਗੁਰੂ ਕਰੋ ਤਾਂ ਕੋ ਅਬੈ ਸੰਤੋ ਤੁਮਨ ਚੈਨ।
ਜਿਨ੍ਹਾਂ ਦੀ ਬਾਣੀ ਸੁਣ ਕੇ ਮਨ ਨੂੰ ਚੈਨ ਮਿਲਦਾ, ਮੈਂ ਹੁਣ ਉਹਨਾਂ ਨੂੰ ਹੀ ਆਪਣਾ ਗੁਰੂ ਧਾਰਨ ਕਰਾਂਗਾ। ਵੇਖੋ ਬਾਣੀ ਕੰਨਾਂ ਵਿੱਚ ਪਈ ਤੇ ਸੁਣਦਿਆਂ ਸਾਰ ਜਾਗ ਲੱਗ ਗਈ। ਪ੍ਰੇਰਨਾ ਤਾਂ ਹੈਣ ਤਾਂ ਆਪ ਵੀ ਅਵਤਾਰ ਹੀ ਸਤਿਗੁਰੂ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਪਰ ਜਾਗ ਲੱਗ ਗਈ ਜਦੋਂ ਬਾਣੀ ਕੰਨਾਂ ਵਿੱਚ ਪਈ ਤੇ ਕਹਿੰਦੇ ਹੁਣ ਤਾਂ ਇਹ ਬਾਣੀ ਜਿਨ੍ਹਾਂ ਦੀ ਹੈ ਮੈਂ ਉਹਨਾਂ ਨੂੰ ਹੀ ਆਪਣਾ ਗੁਰੂ ਧਾਰਨ ਕਰਾਂਗਾ ਔਰ ਮਨ ਬਚ ਕਰਮ ਕਰਕੇ ਮੈਂ ਉਹਨਾਂ ਦਾ ਦਾਸ ਬਣਾਂਗਾ, ਉਹਨਾਂ ਦਾ ਸੇਵਕ ਬਣਾਂਗਾ।
ਚੋ ਪਈ ਸੁਣਿਓ ਸ਼ਰਨ ਮੈਂ ਸੁਜਤ ਅਗਾਰੇ, ਸ਼੍ਰੀ ਨਾਨਕ ਹੈ ਗਿਆਨੀ ਉਦਾਰੇ।
ਮੈਂ ਉਹਨਾਂ ਦਾ ਸੁਜਸ ਪਹਿਲਾਂ ਵੀ ਸੁਣਿਆ, ਉਹਨਾਂ ਦੀ ਮਹਿਮਾ ਪਹਿਲਾਂ ਵੀ ਸੁਣੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਗਿਆਨ ਦੇ ਅਥਾਹ ਸੋਮੇ ਨੇ। ਭਾਈ ਲਹਿਣਾ ਜੀ ਕਹਿੰਦੇ ਮੈਂ ਉਹਨਾਂ ਦੀ ਉਪਮਾ ਪਹਿਲਾਂ ਵੀ ਸੁਣੀ, ਮੈਂ ਉਹਨਾਂ ਦੀ ਵਡਿਆਈ ਬੜੇ ਬੜੇ ਮਹਾਂਪੁਰਖਾਂ ਕੋਲੋਂ, ਗੁਰਸਿੱਖਾਂ ਕੋਲੋਂ, ਬੜੇ ਲੋਕਾਂ ਕੋਲੋਂ ਉਹਨਾਂ ਦੀ ਵਡਿਆਈ ਸੁਣੀ ਹੈ ਕਿ ਉਹ ਗਿਆਨ ਵਿੱਚ ਸੰਪੰਨ ਨੇ, ਗਿਆਨ ਦੇ ਮਹਾਨ ਉਦਾਰ ਸਾਗਰ ਸਮੁੰਦਰ ਨੇ।
ਅਮਰੇ ਗ੍ਰਾਮ ਪਰਵਿਰਤ ਨ ਆਹੇ ਦਰਸ਼ਨ ਪਰਸ ਨ ਕੋ ਤਿਨ ਜਾਏ।
ਸਾਡੇ ਪਿੰਡ ਦੇ ਵਿੱਚ ਖਡੂਰ ਸਾਹਿਬ ਦੇ ਜਿਹੜੇ ਵਾਸੀ ਨੇ, ਇਹਨਾਂ ਦੇ ਵਿੱਚੋਂ ਉਹਨਾਂ ਦੀ ਪ੍ਰਵਿਰਤੀ ਵਾਲੇ ਸਿੱਖ ਕੋਈ ਨਹੀਂ, ਇਸ ਕਰਕੇ ਸਾਡੇ ਪਿੰਡੋਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬਹੁਤੇ ਲੋਕ ਨਹੀਂ ਜਾਂਦੇ। ਆ ਕੱਲਾ ਭਾਈ ਜੋਧ ਇੱਥੇ ਰਹਿੰਦਾ ਹੈ, ਇਹਦੇ ਕੋਲੋਂ ਹੀ ਮੈਂ ਉਹਨਾਂ ਦੀ ਬਾਣੀ ਸੁਣੀ ਹੈ। ਇਹਦੇ ਤੋਂ ਇਲਾਵਾ ਸਾਡੇ ਪਿੰਡ ਖਡੂਰ ਸਾਹਿਬ ਦੇ ਜਿਹੜੇ ਵਾਸੀ ਨੇ, ਉਹਨਾਂ ਵਿੱਚੋਂ ਕੋਈ ਉਹਨਾਂ ਦੇ ਦਰਸ਼ਨ ਪਰਸਨ ਵਾਸਤੇ ਨਹੀਂ ਜਾਂਦਾ, ਨਾ ਹੀ ਕਿਸੇ ਨੇ ਉਹਨਾਂ ਦੀ ਸਿੱਖੀ ਧਾਰਨ ਕੀਤੀ ਹੈ, ਨਾ ਉਹਨਾਂ ਵੱਲ ਕੋਈ ਪ੍ਰਵਿਰਤ ਹੋਇਆ ਹੈ।
ਔਰ ਨਾ ਕਿਸ ਕੀ ਸੰਗਤ ਹੋਈ ਜਾਂ ਤੇ ਪਿੱਛੋਂ ਜਾਏ ਗੁਰ ਸੋਏ।
ਹੋਰ ਤਾਂ ਕਿਸੇ ਨੂੰ ਉਹਨਾਂ ਦੀ ਸੰਗਤ ਪ੍ਰਾਪਤ ਨਹੀਂ ਹੋਈ, ਤੇ ਸਾਡੇ ਨਗਰ ਨਿਵਾਸੀ ਤਾਂ ਸਾਰੇ ਦੇਵੀ ਦੇ ਹੀ ਭਗਤ ਨੇ, ਪਰ ਮਹਾਂਪੁਰਖ ਸਾਧੂ ਕਹਿੰਦੇ ਨੇ ਵੀ ਗੁਰੂ ਬਿਨਾਂ ਗਤ ਨਹੀਂ ਹੁੰਦੀ, ਗੁਰੂ ਬਿਨਾਂ ਮੁਕਤੀ ਨਹੀਂ ਹੁੰਦੀ। ਇਸ ਕਰਕੇ ਮੈਂ ਤਾਂ ਹੁਣ ਉਹਨਾਂ ਦੇ ਦਰਸ਼ਨ ਕਰਨ ਜਾਵਾਂਗਾ ਔਰ ਉਹਨਾਂ ਨੂੰ ਹੀ ਆਪਣਾ ਗੁਰੂ ਧਾਰਨ ਕਰਾਂਗਾ। ਭਾਈ ਲਹਿਣੇ ਨੇ ਆਪਣੇ ਮਨ ਵਿੱਚ ਇਹ ਨਿਸ਼ਚਾ ਕਰ ਲਿਆ, ਇਹ ਪ੍ਰਣ ਕਰ ਲਿਆ ਕਿ ਮੈਂ ਹੁਣ ਉਹਨਾਂ ਨੂੰ ਹੀ ਆਪਣਾ ਗੁਰੂ ਧਾਰਨ ਕਰਾਂਗਾ।
ਸੁਣਿਓ ਸ਼ਬਦ ਇਨ ਸਿੱਖ ਜੋ ਬਖਾਨਿਓ, ਦਰਸ ਕਰੋ ਮਨ ਬੋਰ ਲੁਭਾਨਿਓ।
ਮੈਂ ਉਹਨਾਂ ਦਾ ਪਵਿੱਤਰ ਉਚਾਰਨ ਕੀਤਾ ਹੋਇਆ ਸ਼ਬਦ ਇਸ ਸਿੱਖ ਕੋਲੋਂ ਸੁਣਿਆ, ਜਿਸ ਸ਼ਬਦ ਨੂੰ ਸੁਣਦਿਆਂ ਸਾਰ, ਜਿਸ ਸ਼ਬਦ ਨੂੰ ਸੁਣ ਕੇ ਮੇਰਾ ਮਨ ਲੁਭਾਨਿਓ, ਮੇਰੇ ਮਨ ਚ ਲਾਲਸਾ ਉੱਠੀ ਹੈ, ਮੇਰੇ ਮਨ ਚ ਪਿਆਸ ਜਾਗੀ ਹੈ ਕਿ ਜਿਨ੍ਹਾਂ ਦੀ ਇਹ ਪਾਵਨ ਅੰਮ੍ਰਿਤਮਈ ਬਾਣੀ ਹੈ, ਮੈਂ ਉਹਨਾਂ ਦੇ ਜਾ ਕੇ ਦਰਸ਼ਨ ਕਰਾਂ।
ਗੋਏਰਾ ਜਵਾਲਾ ਪ੍ਰਸੰਨ ਕੋ ਸਮੈ ਆਇਓ ਅਭੀ ਨੇਰ।
ਖਾਲਸਾ ਜੀ ਉਧਰੋਂ ਸਬੱਬ ਬਣ ਗਿਆ, ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਜਿਹੜਾ ਹਰ ਸਾਲ ਜਵਾਲਾ ਦੇਵੀ ਦੇ ਪਰਸਨ ਦਾ ਮੇਲਾ ਹੁੰਦਾ ਤੇ ਖਡੂਰ ਸਾਹਿਬ ਤੋਂ ਜਿਹੜੇ ਲੋਕ ਇਕੱਠੇ ਹੋ ਕੇ ਹਰ ਸਾਲ ਭਾਈ ਲਹਿਣੇ ਦੇ ਨਾਲ ਜਵਾਲਾ ਦੇਵੀ ਦੀ ਯਾਤਰਾ ਨੂੰ ਜਾਂਦੇ ਸਨ, ਉਹ ਸਮਾਂ ਕਹਿੰਦੇ ਨੇੜੇ ਆ ਗਿਆ, ਉਹ ਮੇਲੇ ਦਾ ਜੋੜ ਮੇਲੇ ਦਾ ਜਿਹੜਾ ਸਮਾਂ ਸੀ ਉਹ ਨੇੜੇ ਆ ਗਿਆ।
ਤੇ ਮਗ ਸਭ ਨਰ ਲੈ ਚਲੋ ਲੇਮੋ ਦਰਸ਼ਨ।
ਭਾਈ ਲਹਿਣਾ ਜੀ ਸੋਚ ਰਹੇ ਨੇ ਮਨ ਚ ਕਿ ਇਸ ਵਾਰ ਜਵਾਲਾ ਦੇਵੀ ਦੀ ਯਾਤਰਾ ਨੂੰ ਜਾਣਾ ਤੇ ਮੇਰੇ ਨਾਲ ਜਿਤਨੀ ਸੰਗਤ ਨੇ ਜਾਣਾ ਉਹਨਾਂ ਨੂੰ ਮੈਂ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਰਸਤਿਓਂ ਲੈ ਕੇ ਜਾਵਾਂਗਾ, ਨਾਲੇ ਤਾਂ ਰਸਤੇ ਵਿੱਚ ਸਤਿਗੁਰਾਂ ਦੇ ਦਰਸ਼ਨ ਹੋ ਜਾਣਗੇ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣਗੇ, ਨਾਲੇ ਜਿਹੜੀ ਯਾਤਰਾ ਜਾਣੀ ਹੈ ਜਵਾਲਾ ਦੇਵੀ ਦੀ ਉਹ ਵੀ ਪੂਰਨ ਹੋ ਜਾਏਗੀ। ਇਸ ਵਾਰ ਜਿਹੜਾ ਰਸਤਾ ਹੈ ਸੰਗਤ ਨੂੰ ਘੁਮਾ ਕੇ ਉਸ ਪਾਸਿਓਂ ਲੈ ਜਾਵਾਂਗੇ, ਯਾਤਰਾ ਕਰਨ ਦੇ ਬਹਾਨੇ ਰਸਤੇ ਵਿੱਚ ਕਰਤਾਰਪੁਰ ਸਾਹਿਬ ਚ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਵੀ ਕਰ ਲਵਾਂਗਾ।
ਤਬ ਤੇ ਸਿੱਖ ਕੇ ਪਾਸ ਤੇ ਸ਼ਬਦ ਕੰਠ ਕਰ ਲੀਨ।
ਜੀ ਭਾਈ ਲਹਿਣਾ ਜੀ ਨੇ ਹੁਣ ਉਸ ਸਮੇਂ ਦੀ ਉਡੀਕ ਕਰਨੀ ਸ਼ੁਰੂ ਕੀਤੀ ਤੇ ਉਧਰ ਭਾਈ ਜੋਧ ਕੋਲੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸ਼ਬਦ ਸਨ ਉਹ ਸੁਣ ਸੁਣ ਕੇ ਕੰਠ ਕਰ ਲਏ ਭਾਈ ਲਹਿਣੇ। ਜਿਹੜੀ ਬਾਣੀ ਭਾਈ ਜੋਧ ਜੀ ਪੜ੍ਹਦੇ ਸਨ ਰੋਜ਼, ਉਹ ਬਾਣੀ ਸੁਣ ਕੇ ਭਾਈ ਲਹਿਣਾ ਜੀ ਨੇ ਸੁਣ ਸੁਣ ਕੇ ਉਸ ਗੁਰਬਾਣੀ ਨੂੰ ਕੰਠ ਕਰ ਲਿਆ ਔਰ ਆਪ ਵੀ ਭਾਈ ਲਹਿਣਾ ਜੀ ਇਸ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਦੇ ਹਨ।
ਨਿਤ ਪ੍ਰਤ ਪੜ੍ਹੀ ਪ੍ਰੇਮ ਕਰ ਉਪਜੇ ਭਾਉ ਨਵੀਨ।
ਨਿਤਾ ਪ੍ਰਤੀ ਹਰ ਰੋਜ਼ ਭਾਈ ਲਹਿਣਾ ਜੀ ਗੁਰਬਾਣੀ ਦਾ ਜਾਪ ਕਰਦੇ, ਹਰ ਰੋਜ਼ ਮਹਾਰਾਜ ਜੀ ਦੇ ਪਵਿੱਤਰ ਸ਼ਬਦਾਂ ਨੂੰ ਪੜ੍ਹਦੇ ਤੇ ਜਿਵੇਂ ਜਿਵੇਂ ਪ੍ਰੇਮ ਨਾਲ ਪੜ੍ਹਦੇ ਨੇ ਤਿਵੇਂ ਤਿਵੇਂ ਹਿਰਦੇ ਵਿਚ ਨਿਤ ਨਵਾਂ ਭਾਉ, ਨਵਾਂ ਪ੍ਰੇਮ, ਨਵੀਨ ਪ੍ਰੀਤ ਉਹ ਨਿਤਾ ਪ੍ਰਤੀ ਹਿਰਦੇ ਵਿਚ ਉਪਜਦੀ ਹੈ।
ਪਈ ਮਿਲਨੇ ਕੀ ਅਬਲਾਖਾ ਐਸੇ ਮਦ ਕਰ ਖੋਜਤ ਪੁਸ਼ਕਰ ਜੈਸੇ।
ਭਾਈ ਲਹਿਣਾ ਜਿਵੇਂ ਜਿਵੇਂ ਬਾਣੀ ਪੜਦਾ ਤਿਵੇਂ ਤਿਵੇਂ ਮਨ ਪ੍ਰੇਮ ਚ ਹੋਰ ਰੰਗਿਆ ਜਾਂਦਾ, ਤਿਵੇਂ ਤਿਵੇਂ ਮਨ ਹੋਰ ਪ੍ਰੀਤ ਵਿਚ ਰੰਗੀ, ਮਨ ਹੋਰ ਰੰਗਣ ਚੜਦੀ ਮਨ ਤੇ। ਤੇ ਭਾਈ ਸਾਹਿਬ ਭਾਈ ਲਹਿਣਾ ਜੀ ਦੇ ਮਨ ਚ ਏਦਾਂ ਚਾਓ ਪੈਦਾ ਹੁੰਦਾ ਗੁਰੂ ਸਾਹਿਬ ਦੇ ਦਰਸ਼ਨਾਂ ਦਾ, ਏਦਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਹੁੰਦੀ ਹੈ ਕਿ ਜਿਵੇਂ ਕੋਈ ਭੌਰਾ ਕਮਲ ਦੇ ਫੁੱਲ ਦੀ ਤਾਂਗ ਕਰਦਾ ਹੈ, ਜਿਵੇਂ ਭੌਰਾ ਕਮਲ ਦੇ ਫੁੱਲ ਤੇ ਮੰਡਰਾਉਣ ਵਾਸਤੇ ਉਤਸ਼ਾਹਿਤ ਹੁੰਦਾ ਹੈ, ਏਦਾਂ ਭਾਈ ਸਾਹਿਬ ਭਾਈ ਲਹਿਣਾ ਜੀ ਦੇ ਮਨ ਵਿਚ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦਾ ਤੀਬਰ ਪ੍ਰੇਮ ਜਾਗਿਆ ਹੋਇਆ।
ਜਿਉ ਮ੍ਰਿਗ ਪਿਆਸੋ ਜਲ ਕੋ ਚਾਹੈ।
ਜਿਵੇਂ ਖਾਲਸਾ ਜੀ ਪਿਆਸਾ ਹਿਰਨ ਪਾਣੀ ਚਾਹੁੰਦਾ ਨਾ ਤੇ ਪਾਣੀ ਪ੍ਰਾਪਤ ਕਰਨ ਵਾਸਤੇ ਉਹ ਪਿਆਸਾ ਹਿਰਨ ਮ੍ਰਿਗ ਤ੍ਰਿਸ਼ਨਾ ਦੇ ਜਲ ਨੂੰ ਵੇਖ ਵੇਖ ਕੇ ਦੌੜਦਾ ਹੈ।
ਜਿਉ ਚਾਤ੍ਰਿਕ ਇੱਕ ਬੂੰਦ ਬਿਨਾ ਹੈ।
ਜਿਵੇਂ ਮਰਦਾ ਹੋਇਆ ਬਬੀਹਾ ਚਾਤ੍ਰਿਕ ਸਵਾਂਤੀ ਬੂੰਦ ਚਾਹੁੰਦਾ ਵੀ ਮੈਨੂੰ ਸਵਾਂਤੀ ਬੂੰਦ ਮਿਲ ਜਾਏ, ਸਵਾਂਤੀ ਬੂੰਦ ਦੀ ਪ੍ਰਾਪਤੀ ਹੋ ਜਾਵੇ।
ਦੇਵੀ ਪਰਸਨ ਦਿਨ ਪੁਨ ਆਇਓ ਸਭਨ ਲਿਜਾਵਨ ਮਨ ਠਹਿਰਾਇਓ।
ਇਦਾਂ ਦੀ ਪਿਆਸ ਭਾਈ ਸਾਹਿਬ ਭਾਈ ਲਹਿਣਾ ਜੀ ਦੇ ਮਨ ਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਜਾਗੀ ਹੋਈ ਹੈ। ਜਿਵੇਂ ਚਾਤਰਕ ਨੂੰ ਸਵੰਤੀ ਬੂੰਦ ਚਾਹੀਦੀ ਹੈ, ਜਿਵੇਂ ਪਿਆਸੇ ਹਿਰਣ ਨੂੰ ਪਾਣੀ ਦੀ ਤਾਂਘ ਹੈ, ਤਿਵੇਂ ਭਾਈ ਲਹਿਣੇ ਨੂੰ ਗੁਰੂ ਦਰਸ਼ਨਾਂ ਦੀ ਤਾਂਘ ਲੱਗੀ ਹੈ। ਉਧਰ ਦੇਵੀ ਪਰਸਣ ਦਾ ਦਿਨ ਨੇੜੇ ਆ ਗਿਆ। ਜਦੋਂ ਸੰਗਤ ਜਾਂਦੀ ਸੀ, ਉਹ ਜਾਣ ਦਾ ਦਿਨ ਜਿਹੜਾ ਮੁਕਰਰ ਕੀਤਾ ਹੋਇਆ ਸੀ, ਉਸ ਦਿਨ ਖਡੂਰ ਸਾਹਿਬ ਦੇ ਜਿਤਨੇ ਬਛਿੰਦੇ ਨਾਲ ਜਾਣ ਵਾਲੇ ਸਨ, ਉਹ ਸਾਰੇ ਇੱਕ ਥਾਂ ਤੇ ਆ ਕੇ ਇਕੱਠੇ ਹੋਏ।
ਅਦਕ ਪਏ ਨਰ ਲੈਣੀ ਸੰਗਾ, ਗਮਨੀ ਜਵਾਲਾ ਸਹਿਤੀ ਉਮੰਗਾ।
ਭਾਈ ਲਹਿਣਾ ਜੀ ਦੇ ਨਾਲ ਬਹੁਤ ਸਾਰੀ ਸੰਗਤ ਖਡੂਰ ਸਾਹਿਬ ਤੋਂ ਇਕੱਠੀ ਹੋ ਕੇ ਚੱਲ ਪਈ। ਬਹੁਤ ਸਾਰੇ ਪ੍ਰਾਣੀ ਜਿਹੜੇ ਜਵਾਲਾ ਦੇਵੀ ਦੇ ਭਗਤ ਸਨ, ਹਰ ਸਾਲ ਜਾਂਦੇ ਸਨ, ਉਹ ਨਾਲ ਚੱਲ ਪਏ ਕਾਂਗੜੇ ਵਾਲੇ ਪਾਸੇ। ਭਾਈ ਲਹਿਣੇ ਦੇ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਚੱਲੇ।
ਸਰਬ ਸੰਗ ਤੋਂ ਕਹਿਓ ਸੁਣਾਈ, ਅਪਰ ਪੰਥ ਚੱਲ ਕੇ ਅਬ ਜਾਈ।
ਭਾਈ ਲਹਿਣਾ ਜੀ ਜਦੋਂ ਸੰਗਤ ਨਾਲ ਚੱਲਣ ਲੱਗੇ ਤੇ ਭਾਈ ਲਹਿਣਾ ਜੀ ਕਹਿਣ ਲੱਗੇ, ਭਾਈ ਆਪਾਂ ਅੱਗੇ ਹਰ ਸਾਲ ਜਿਹੜੇ ਰਸਤੇ ਜਾਂਦੇ ਆ ਨਾ ਕਾਂਗੜ, ਉਸ ਰਸਤੇ ਨਹੀਂ ਜਾਣਾ। ਇਸ ਵਾਰ ਆਪਾਂ ਰਸਤਾ ਵਟਾ ਕੇ ਦੂਸਰੇ ਪਾਸਿਓਂ ਜਾਣਾ। ਉਹਦਾ ਕਾਰਨ ਵੀ ਹੈ, ਉਹਦਾ ਕਾਰਨ ਹੈ
ਸ੍ਰੀ ਗੁਰੂ ਨਾਨਕ ਪੁਰਖ ਮਹਾਨਾ, ਤੇ ਕੋ ਦਰਸ਼ਨ ਕਰੋ ਮਤਵਾਨਾ।
ਕਿ ਰਸਤੇ ਦੇ ਵਿੱਚ ਜਿਹੜਾ ਆਪਾਂ ਦੂਸਰਾ ਰਸਤਾ ਅਖਤਿਆਰ ਕਰਕੇ ਚੱਲਣਾ, ਉਸ ਰਸਤੇ ਵਿੱਚ ਨਗਰ ਆਉਂਦਾ ਸ੍ਰੀ ਕਰਤਾਰਪੁਰ ਸਾਹਿਬ। ਉਸ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ। ਤੇ ਮੈਂ ਇਹ ਚਾਹੁੰਦਾ, ਭਾਈ ਲਹਿਣਾ ਜੀ ਨਾਲ ਦੇ ਸਾਥੀਆਂ ਨੂੰ ਕਹਿੰਦੇ ਕਿ ਆਪਾਂ ਉਸ ਰਸਤੇ ਚੱਲੀਏ ਤੇ ਨਾਲੇ ਉਸ ਰਸਤੇ ਲੰਘ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਕਰ ਲਈਏ, ਕਿਉਂਕਿ ਉਹ ਬੜੇ ਸਿਆਣੇ ਨੇ, ਗਿਆਨਵਾਨ ਨੇ, ਤਤਬੇਤਾ ਨੇ। ਐਸੇ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਵੀ ਬੜਾ ਵੱਡਾ ਮਹੱਤਵ ਹੁੰਦਾ ਹੈ।
ਇਹ ਮਗ ਜਾਵਨ ਫਲ ਜੋ ਵਿਸਾਲੇ, ਦਵੈ ਕੋ ਦਰਸ਼ਨ ਹੋਏ ਸੁਖਾਲੇ।
ਆਪਾਂ ਇਸ ਰਸਤਿਓ ਜਾਈਏ ਕਰਤਾਰਪੁਰ ਸਾਹਿਬ ਵਾਲੇ ਪਾਸਿਓ ਤੇ ਆਪਾਂ ਨੂੰ ਦੋਹਰਾ ਫਲ ਮਿਲੇਗਾ। ਇੱਕ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ ਫਲ ਮਿਲੇਗਾ, ਦੂਜਾ ਆਪਾਂ ਨੂੰ ਜਵਾਲਾ ਦੇਵੀ ਦੀ ਯਾਤਰਾ ਕਰਨੀ ਆ, ਉਹਦਾ ਫਲ ਮਿਲੇਗਾ। ਆਪਾਂ ਨੂੰ ਦੋਹਰੇ ਫਲ ਦੀ ਪ੍ਰਾਪਤੀ ਹੋਵੇਗੀ ਜੇ ਆਪਾਂ ਇਸ ਰਸਤੇ ਲੰਘ ਕੇ ਚੱਲਦੇ ਹਾਂ।
ਇਉਂ ਸੁਣ ਨਰ ਬੋ ਸੰਗ ਸਿਦਾਰੇ, ਕਹੇ ਕਿ ਚਲੋ ਚਲਿਓ ਨਿਆਰੇ।
ਜਿਹੜੇ ਨਾਲ ਦੇ ਸਾਥੀ ਸਨ ਸਾਰੇ ਭਾਈ ਲਹਿਣਾ ਜੀ ਦੇ ਕਹਿਣੇ ਵਿੱਚ ਸਨ। ਹੁਣ ਐਸਾ ਕੋਈ ਨਹੀਂ ਸੀ ਜਿਹੜਾ ਭਾਈ ਲਹਿਣਾ ਜੀ ਦੇ ਕਹਿਣੇ ਤੋਂ ਬਾਹਰ ਹੋਵੇ। ਸਾਰੇ ਉਹਨਾਂ ਦੀ ਆਗਿਆ ਸਤ ਕਰਕੇ ਮੰਨਦੇ ਸਨ। ਕਹਿਣ ਲੱਗੇ, ਭਾਈ ਲਹਿਣਾ ਜੀ ਜਿੱਧਰੋਂ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ, ਚਲੋ ਮੁਖੀ ਤਾਂ ਸਾਡੇ ਤੁਸੀਂ ਹੋ ਤੇ ਤੁਸੀਂ ਸਾਡਾ ਭਲਾ ਹੀ ਸੋਚਣਾ ਜਿਹਦੇ ਵਿੱਚ ਸਾਡਾ ਭਲਾ ਹੈ। ਜਿੱਧਰੋਂ ਤੁਸੀਂ ਲੈ ਕੇ ਚੱਲੋਗੇ ਅਸੀਂ ਸਾਰੇ ਤੁਹਾਡੇ ਨਾਲ ਚੱਲਾਂਗੇ।
ਬਹੁਤ ਭੀੜ ਨਿਜਲੇ ਕਰ ਸੰਗਾ, ਗਮਨੀ ਲੈਣਾ ਭਾਗੀ ਉਤੰਗਾ।
ਚਲੋ ਚੱਲ ਕੇ ਆਪਾਂ ਨਾਲੇ ਤੁਹਾਡੇ ਬਹਾਨੇ ਸਾਨੂੰ ਵੀ ਰਸਤੇ ਚ ਉਹਨਾਂ ਦੇ ਦਰਸ਼ਨ ਹੋ ਜਾਣਗੇ। ਉਹਨਾਂ ਦਾ ਨਾਮ ਬੜਾ ਸੁਣਿਆ, ਮਹਿਮਾ ਬੜੀ ਸੁਣੀ ਹੈ, ਨਾਲੇ ਉਹਨਾਂ ਦੇ ਦਰਸ਼ਨ ਕਰਦੇ ਜਾਵਾਂਗੇ। ਇਹ ਸੁਣ ਕੇ ਭਾਈ ਲਹਿਣਾ ਜੀ ਚੱਲ ਪਏ। ਜਿਨ੍ਹਾਂ ਨਾਲ ਬੜੀ ਭੀੜ ਹੈ ਖਡੂਰ ਸਾਹਿਬ ਦੀ, ਬਹੁਤ ਸਾਰੀ ਲੁਕਾਈ ਨਾਲ ਭਾਈ ਲਹਿਣਾ ਜੀ ਦੇ ਜਾ ਰਹੀ ਹੈ।
ਕ੍ਰਮ ਕ੍ਰਮ ਸਗਰੋ ਮਾਰਗ ਛੋਰੀ, ਪਹੁੰਚੇ ਪੁਰ ਕਰਤਾ ਰਹਿ ਥੋਰੇ।
ਕ੍ਰਮ ਕ੍ਰਮ ਕਰਦਿਆਂ, ਪੈਂਡਾ ਤੈਅ ਕਰਦਿਆਂ, ਰਸਤਾ ਪੰਧ ਮੁਕਾਉਂਦਿਆਂ ਮੁਕਾਉਂਦਿਆਂ ਖਡੂਰ ਸਾਹਿਬ ਤੋਂ ਭਾਈ ਲਹਿਣਾ ਜੀ ਆਪਣੇ ਨਾਲ ਸੰਗਤ ਨੂੰ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਆ ਪਹੁੰਚੇ ਨੇ। ਉਸੇ ਰਸਤੇ ਜਾਣਾ ਸੀ, ਇਸ ਕਰਕੇ ਨਾਲ ਸਾਰੇ ਸਾਥੀਆਂ ਨੂੰ ਲੈ ਕੇ ਭਾਈ ਲਹਿਣਾ ਜੀ ਸ੍ਰੀ ਕਰਤਾਰਪੁਰ ਸਾਹਿਬ ਆਏ ਹਨ।
ਵਹਿਰ ਤਿਸ਼ਟ ਇੱਕ ਮਨਜ ਬੁਝੇਰਾ, ਇਹ ਜੋ ਗ੍ਰਾਮ ਹੈ ਕਿਸ ਕੇਰਾ।
ਜਦੋਂ ਨਗਰ ਦੇ ਬਾਰ ਬਾਰ ਭਾਈ ਲਹਿਣਾ ਜੀ ਪਹੁੰਚੇ, ਘੋੜੀ ਤੇ ਸਵਾਰ ਸਨ ਭਾਈ ਲਹਿਣਾ ਜੀ, ਤੇ ਸਾਹਮਣੇ ਇੱਕ ਵਿਅਕਤੀ ਵੇਖਿਆ। ਉਹਨੂੰ ਆਵਾਜ਼ ਮਾਰ ਕੇ ਪੁੱਛਿਆ, ਭਾਈ ਇਹ ਜਿਹੜਾ ਸਾਹਮਣੇ ਨਗਰ ਹੈ, ਇਹ ਕਿਹਦਾ ਨਗਰ ਹੈ, ਇਹ ਨਗਰ ਦਾ ਭਲਾ ਕੀ ਨਾਂ ਹੈ?
ਕਹੇ ਸੋ ਨਰ ਜਗ ਗੁਰ ਗਤ ਦਾਏ, ਸ੍ਰੀ ਨਾਨਕ ਜੋ ਤਪਾ ਕਾਏ।
ਅੱਗੋਂ ਬੰਦੇ ਨੇ ਜਵਾਬ ਦਿੱਤਾ ਭਾਈ ਲਹਿਣੇ ਦੇ ਸਵਾਲ ਨੂੰ ਸੁਣਦਿਆਂ, ਕਹਿਣ ਲੱਗੇ ਜੀ ਇਹ ਨਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਗਰ ਹੈ, ਇੱਥੇ ਜਿਹੜੇ ਜਗਤ ਦੇ ਸਾਈ ਮੁਕਤੀ ਦਾਤੇ ਤਪਾ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਇਸ ਨਗਰ ਵਿੱਚ ਰਹਿੰਦੇ ਹਨ।
ਉਹ ਨਰ ਦੂਰ ਦੇਸ਼ ਤੇ ਆਵੇ ਦਰਸ ਕਰੇ ਨਿਜੀ ਚ ਪੂਜਾ ਮੈਂ।
ਬੜੇ ਲੋਕ ਦੂਰੋਂ ਦਰੇਡਿਓਂ ਦੇਸਾਂ ਪ੍ਰਦੇਸਾਂ ਵਿਚੋਂ ਚੱਲ ਚੱਲ ਕੇ ਆਉਂਦੇ ਨੇ, ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ। ਜੋ ਜੋ ਉਹਨਾਂ ਦੇ ਮਨ ਦੀ ਕਾਮਨਾ ਹੁੰਦੀ ਹੈ, ਜੋ ਜੋ ਇੱਛਾ ਹੁੰਦੀ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਇੱਛਾਵਾਂ ਪੂਰਨ ਹੁੰਦੀਆਂ ਨੇ।
ਨਿਜੀ ਉਪਦੇਸ਼ਿਓ ਜਗ ਮੈਂ ਨਾਮੋ ਤਿੰਨ ਕੋ ਜਾਣ ਲਿਓ ਇਹ ਗ੍ਰਾਮੋ।
ਉਹਨਾਂ ਨੇ ਆਪਣਾ ਭਗਤੀ ਦਾ ਉਪਦੇਸ਼ ਸੰਸਾਰ ਦੇ ਜੀਵਾਂ ਨੂੰ ਦਿੱਤਾ ਵੀ ਨਾਮ ਜਪੋ। ਉਹਨਾਂ ਸੰਸਾਰ ਦੇ ਸਾਰੇ ਲੋਕਾਂ ਨੂੰ ਸਿਰਫ ਨਾਮ ਜਪਣ ਦਾ ਹੀ ਉਪਦੇਸ਼ ਦਿੱਤਾ ਹੈ। ਇਹ ਗ੍ਰਾਮ ਉਹਨਾਂ ਦਾ ਜਾਣ ਲਓ, ਇਹ ਨਗਰ ਉਹਨਾਂ ਦਾ ਹੈ, ਔਰ ਇਸ ਨਗਰ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਹੈ।
ਸੁਣ ਲੈਣੇ ਕੇ ਸੰਗੀ ਕਹੀ ਜਿਸ ਕੇ ਸ਼ਬਦ ਪੜਤ ਤੂੰ ਰਹੀ।
ਜਦੋਂ ਉਸ ਵਿਅਕਤੀ ਨੇ ਦੱਸਿਆ ਨਾ ਵੀ ਇਹ ਗੁਰੂ ਨਾਨਕ ਸਾਹਿਬ ਦਾ ਨਗਰ ਹੈ, ਉਹ ਇੱਥੇ ਰਹਿੰਦੇ ਨੇ, ਤੇ ਭਾਈ ਲਹਿਣਾ ਜੀ ਦੇ ਨਾਲ ਜਿਹੜੇ ਉਹਨਾਂ ਦੇ ਸੰਗੀ ਸੀ ਸਾਥੀ ਸਨ, ਉਹ ਸੁਣ ਕੇ ਭਾਈ ਲਹਿਣੇ ਨੂੰ ਕਹਿਣ ਲੱਗੇ, ਭਾਈ ਲਹਿਣਾ ਜੀ ਆ ਗਿਆ ਜੇ ਉਹ ਨਗਰ ਜਿਸ ਨਗਰ ਦੇ ਵਿੱਚ ਗੁਰੂ ਨਾਨਕ ਸਾਹਿਬ ਰਹਿੰਦੇ ਨੇ, ਤੇ ਜਿਨ੍ਹਾਂ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਜਿਨ੍ਹਾਂ ਦੇ ਸ਼ਬਦ ਤੁਸੀਂ ਹਰ ਰੋਜ਼ ਬੜੇ ਪ੍ਰੇਮ ਨਾਲ ਪੜ੍ਹਦੇ ਹੋ, ਜਿਨ੍ਹਾਂ ਸ਼ਬਦਾਂ ਦਾ ਤੁਸੀਂ ਜਾਪ ਕਰਦੇ ਹੋ।
ਦਰਸ਼ਨ ਨਿਤ ਪ੍ਰਤ ਹਿਰਦੇ ਚੈਤ ਹੈ ਸੋ ਸ਼੍ਰੀ ਨਾਨਕ ਬਸਤ ਹੈ।
ਇਹ ਭਾਈ ਲਹਿਣਾ ਜੀ ਜਿਨ੍ਹਾਂ ਦੀ ਤੁਸੀਂ ਬਾਣੀ ਪੜ੍ਹਦੇ ਹੋ, ਜਿਨ੍ਹਾਂ ਦੀ ਬਾਣੀ ਦਾ ਜਾਪ ਕਰਦੇ ਹੋ, ਉਹ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ, ਉਹ ਗੁਰੂ ਨਾਨਕ ਸਾਹਿਬ ਜੀ ਇਸ ਨਗਰ ਵਿੱਚ ਵਸਦੇ ਨੇ, ਇਹ ਉਹਨਾਂ ਦਾ ਨਿਵਾਸ ਸਥਾਨ ਹੈ, ਇੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੈ।
ਸੁਣ ਹਰਖਿਓ ਨੇ ਅੰਗ ਸਮਾਵੇ।
ਭਾਈ ਲਹਿਣਾ ਜੀ ਸੁਣ ਕੇ ਬੜੇ ਖੁਸ਼ ਹੋਏ, ਇੰਨੀ ਖੁਸ਼ੀ ਹੋਈ ਕਿ ਕਹਿੰਦੇ ਉਹ ਖੁਸ਼ੀ ਭਾਈ ਲਹਿਣੇ ਦੇ ਅੰਗਾਂ ਚ ਨੀ ਪੀ ਮੇਵਦੀ, ਜੋ ਆਨੰਦ ਹਿਰਦੇ ਵਿਚ ਪਿਆ ਨੀ ਮੇਵਦਾ।
ਜਿਉ ਕਿਰਪਨ ਕੋ ਧਨ ਵੋ ਪਾਵੇ।
ਜਿਵੇਂ ਕਿਸੇ ਕੰਜੂਸ ਨੂੰ ਜਿਹੜਾ ਜਨਮ ਤੋਂ ਕੰਗਾਲ ਹੋਵੇ, ਕੰਜੂਸ ਹੋਵੇ, ਤੇ ਕਹਿੰਦੇ ਉਹਨੂੰ ਪੈਸੇ ਮਿਲ ਜਾਣ, ਧਨ ਮਿਲ ਜਾਏ ਤੇ ਬੜੀ ਖੁਸ਼ੀ ਹੁੰਦੀ ਹੈ, ਏਦਾਂ ਭਾਈ ਲਹਿਣਾ ਜੀ ਨੂੰ ਖੁਸ਼ੀ ਹੋਈ।
ਭਇਓ ਠਾਂਡ ਨਿਜ ਸਾਥੀ ਅਗਾਰੀ ਸਭੀਆਂ ਨੂੰ ਸੋ ਅਸ ਗਿਰਾ ਉਚਾਰੇ।
ਸਭ ਤੋਂ ਅੱਗੇ ਹੋ ਖਲੋਤੇ ਭਾਈ ਲਹਿਣਾ ਜੀ ਤੇ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਭਾਈ ਸਾਹਿਬ ਭਾਈ ਲਹਿਣਾ ਜੀ ਕਹਿਣ ਲੱਗੇ,
ਦੋਏਰਾ ਠਹਿਰੋ ਹਿਆ ਥਾਂ ਤੁਮ ਸਭੈ ਹਉ ਦਰਸ਼ਨ ਕਰ ਆਏ।
ਭਾਈ ਲਹਿਣਾ ਜੀ ਨਾਲ ਦੇ ਸਾਥੀਆਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਹੀ ਠਹਿਰੋ, ਤੁਸੀਂ ਸਾਰੇ ਨਾ ਆਓ ਮੇਰੇ ਨਾਲ, ਤੁਸੀਂ ਇੱਥੇ ਠਹਿਰੋ, ਮੈਂ ਨਗਰ ਵਿੱਚ ਜਾਂਦਾ ਹਾਂ ਤੇ ਨਗਰ ਚ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਹਾਂ, ਉਹਨਾਂ ਦੇ ਜਾ ਕੇ ਦਰਸ਼ਨ ਕਰਦਾ ਹਾਂ।
ਬੋਰੋ ਡੇਰਾ ਕਰੇ ਮਿਲ ਕਿਦੋਂ ਅਗਾਰੀ ਜਾਏ।
ਮੈਂ ਉਹਨਾਂ ਦੇ ਦਰਸ਼ਨ ਕਰਕੇ ਵਾਪਸ ਆਉਣਾ ਤੇ ਫਿਰ ਮੈਂ ਆ ਕੇ ਤੁਹਾਨੂੰ ਦੱਸਦਾ ਵੀ ਆਪਾਂ ਇੱਥੇ ਰਾਤ ਨੂੰ ਡੇਰਾ ਕਰਨਾ ਜਾਂ ਇੱਥੋਂ ਅੱਗੇ ਜਾਣਾ। ਭਾਈ ਲਹਿਣਾ ਜੀ ਕਹਿੰਦੇ ਵੀ ਤੁਸੀਂ ਸਾਰੇ ਇੱਥੇ ਰੁਕ ਜਾਓ, ਮੈਂ ਇਕੱਲਾ ਜਾਂਦਾ ਤੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਵਾਂ ਸਤਿਗੁਰਾਂ ਦੇ, ਤੇ ਫਿਰ ਆ ਕੇ ਤੁਹਾਨੂੰ ਦੱਸਾਂਗਾ ਕਿ ਆਪਾਂ ਇੱਥੇ ਰਾਤ ਰਹਿਣਾ ਹੈ ਜਾਂ ਇੱਥੋਂ ਅੱਗੇ ਡੇਰਾ ਕਰਕੇ ਜਾਣਾ ਹੈ।
ਪਈ ਅਸਕੈ ਗ੍ਰਾਮ ਸਾਹਮਣੇ ਗਮਨੰਗ ਮਨ ਮੈਂ ਗੁਨੀ ਗੁਰੂ ਗੁਣ ਭਵਨੰਗ।
ਇਹਦਾ ਕਹਿ ਕੇ ਭਾਈ ਲਹਿਣਾ ਜੀ ਇਕੱਲੇ ਹੀ ਘੋੜੀ ਅੱਗੇ ਟੋਰ ਲਈ ਤੇ ਸਾਰੇ ਸਾਥੀਆਂ ਨੂੰ ਪਿੱਛੇ ਛੱਡ ਦਿੱਤਾ, ਆਪ ਇਕੱਲੇ ਟੁਰੇ ਜਾਂਦੇ ਨੇ ਤੇ ਮਨ ਹੀ ਮਨ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਸਤਿਗੁਰਾਂ ਦੇ ਸਰੂਪ ਨੂੰ ਚਿਤਵਦੇ ਨੇ। ਕਿਹੋ ਜਿਹੇ ਹੋਣਗੇ ਸਤਿਗੁਰੂ, ਉਹਨਾਂ ਦਾ ਸਰੂਪ ਕੈਸਾ ਹੋਵੇਗਾ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਸ਼ੁਭ ਗੁਣ ਹੋਣਗੇ, ਇਹਦਾ ਮਨ ਹੀ ਮਨ ਅਨੇਕ ਪ੍ਰਕਾਰ ਦੀਆਂ ਚਿਤਵਨੀਆਂ ਨੂੰ ਚਿਤਵਦਿਆਂ ਭਾਈ ਲਹਿਣਾ ਜੀ ਤੁਰੇ ਜਾ ਰਹੇ ਨੇ।
ਮਨ ਮੈਂ ਗੁਣੀ ਗੁਰੂ ਗੁਣ ਭਵਨੰ ਸੇਵਕ ਅਮਰਾ ਆਵਤ ਸੋਈ ਮੋਏ ਰਾਜ ਕਾ ਤਨੀ ਜੋ ਹੋਏ।
ਖਾਲਸਾ ਜੀ ਉਧਰ ਗੁਰੂ ਨਾਨਕ ਸਾਹਿਬ ਜੀ ਤਖਤ ਤੇ ਬੈਠੇ ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਗਰੀਬਨ ਵਾਜ ਪਾਤਸ਼ਾਹ ਮਨ ਚ ਸੋਚਣ ਲੱਗੇ ਕਿ ਜਿਨ੍ਹਾਂ ਨੇ ਸਾਡੀ ਰਾਜ ਗੱਦੀ ਦਾ ਮਾਲਕ ਹੋਣਾ, ਜਿਹੜੇ ਸਾਡੇ ਰਾਜ ਦੇ ਮਾਲਕ ਹੋਣਾ, ਉਹ ਸੇਵਕ ਸਾਡੇ ਵੱਲ ਆ ਰਹੇ ਨੇ, ਤੇ ਸਾਨੂੰ ਉਹਨਾਂ ਨੂੰ ਜਿਉਂ ਆਇਆ ਕਹਿਣ ਵਾਸਤੇ ਬਾਹਰ ਜਾਣਾ ਚਾਹੀਦਾ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨ ਹੀ ਮਨ ਉੱਥੇ ਬੈਠਿਆਂ ਵਿਚਾਰ ਕਰ ਰਹੇ ਨੇ ਕਿ ਸੇਵਕ ਹਮਰਾ ਆਵਤ ਸੋਈ, ਸਾਡਾ ਸੇਵਕ ਆ ਰਿਹਾ ਜਿਹਨੇ ਆਉਣ ਵਾਲੇ ਸਮੇਂ ਚ ਸਾਡੇ ਰਾਜ ਦਾ ਮਾਲਕ ਹੋਣਾ।
ਨਿਜੀ ਆਸਨ ਤਜ ਕਰ ਤਬ ਆਏ ਵਹਿਰ ਗ੍ਰਾਮ ਠਾਂਡੇ ਇੱਕ ਥਾਏ।
ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਤੋਂ ਉੱਠੇ ਤੇ ਉੱਠ ਕੇ ਸਤਿਗੁਰੂ ਜੀ ਆਪਣੇ ਆਸਣ ਤੋਂ ਬਾਹਰ ਆਏ। ਕਿਸ ਪਾਸੇ ਆਏ? ਜਿੱਧਰੋਂ ਭਾਈ ਲਹਿਣਾ ਜੀ ਘੋੜੀ ਤੇ ਚੜੇ ਆਉਂਦੇ ਸਨ, ਉੱਥੇ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਤੇ ਖਲੋ ਗਏ, ਇੱਕ ਜਗ੍ਹਾ ਤੇ ਖਲੋ ਗਏ ਹਨ।
ਮਿਲੇ ਸਰਬ ਤੇ ਹੋਏ ਨਿਆਰੇ, ਸ਼੍ਰੀ ਨਾਨਕ ਲਹਿਣੇ ਨਿਜ ਪਿਆਰੇ।
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਨਾਲ ਅੱਜ ਕੋਈ ਸੰਗੀ ਸਾਥੀ ਨਹੀਂ ਲਿਆ, ਸਭ ਨੂੰ ਬਿਨਾਂ ਦੱਸਿਆ ਅਚਨਚੇਤ ਮਹਾਰਾਜ ਜੀ ਧਰਮਸ਼ਾਲਾ ਚੋਂ ਆਏ ਤੇ ਬਾਹਰ ਆ ਗਏ। ਉਧਰੋਂ ਭਾਈ ਲਹਿਣਾ ਜੀ ਵੀ ਆਪਣੇ ਸਾਥੀਆਂ ਨੂੰ ਛੱਡ ਕੇ ਇਕੱਲੇ ਹੀ ਤੁਰੇ ਆਉਂਦੇ ਨੇ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਬਾਹਰ ਆਏ ਤੇ ਬਾਹਰ ਆ ਕੇ ਆਪਣੇ ਪ੍ਰਾਣਾ ਤੋਂ ਵੀ ਪਿਆਰੇ ਸੇਵਕ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਿਲੇ ਹਨ।
ਦੋਏਰਾ ਅਵਲੋਕਤ ਬੋਲਿਓ ਤਵੈ ਸ਼੍ਰੀ ਨਾਨਕ ਗੁਣ ਖਾਨ।
ਧੰਨ ਗੁਰੂ ਨਾਨਕ ਸਾਹਿਬ ਜੀ ਖਲੋਤੇ ਸਨ। ਹੁਣ ਭਾਈ ਲਹਿਣਾ ਜੀ ਨੇ ਪਹਿਲਾਂ ਤਾਂ ਕਿਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਨਹੀਂ ਸੀ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਗੁਣਾਂ ਦੀ ਖਾਨ ਸਤਿਗੁਰਾਂ ਨੂੰ ਖਲੋਤਿਆਂ ਵੇਖ ਕੇ ਨਾ ਭਾਈ ਲਹਿਣਾ ਜੀ ਪੁੱਛਣ ਲੱਗੇ, ਗੁਰੂ ਨਾਨਕ ਸਾਹਿਬ ਨੂੰ ਹੀ ਪੁੱਛਦੇ, ਕਹਿਣ ਲੱਗੇ ਜੀ ਮੇਰੇ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਸਮਗਰ ਗੁਣਾਂ ਦੇ ਸਾਗਰ ਸਮੁੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ।
ਤਿੰਨ ਦਰਸ਼ਨ ਕੀ ਚਾਹੇ ਮੁਝ ਅਹੈ ਸੁਕੋਨੇ ਥਾਨ।
ਉਹਨਾਂ ਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ ਹਾਂ ਤੇ ਆਪ ਜੀ ਕਿਰਪਾ ਕਰਕੇ ਦੱਸੋਗੇ ਵੀ ਉਹ ਕਿੱਥੇ ਮਿਲਣਗੇ। ਭਾਈ ਲਹਿਣਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਦੇ। ਖਾਲਸਾ ਜੀ ਅੱਗੇ ਬਚਨ ਆ ਰਿਹਾ ਹੈ ਕਿ ਭਾਈ ਲਹਿਣੇ ਦੇ ਮਨ ਚ ਬਚਨ ਆਇਆ, ਇੱਕ ਵਾਰੀ ਖਿਆਲ ਆਇਆ ਕਿ ਮੈਂ ਘੋੜੀ ਤੇ ਚੜ ਕੇ ਆਇਆ ਤੇ ਸਤਿਗੁਰੂ ਪੈਦਲ ਤੁਰ ਕੇ ਆਏ ਨੇ ਤੇ ਮੇਰੇ ਪਾਤਸ਼ਾਹ ਨੇ ਬਚਨ ਕਿਹਾ ਸੀ ਵੀ ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਨੇ ਤੇ ਦੇਣ ਵਾਲੇ ਪੈਦਲ ਹੋ ਕੇ ਅੱਗੋਂ ਹੱਥ ਜੋੜ ਕੇ ਮਿਲਦੇ ਨੇ। ਤੂੰ ਤਾਂ ਲੈਣਦਾਰ ਲੈਣ ਵਾਲਾ ਹੋ ਕੇ ਆਇਆ ਨਾ। ਤੇ ਭਾਈ ਲਹਿਣਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੇ ਪੁੱਛਦੇ, ਜਗਤ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਕਹਿੰਦੇ ਜੀ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਹਾਂ, ਉਹ ਇਸੇ ਨਗਰ ਚ ਰਹਿੰਦੇ ਨੇ, ਕਿਰਪਾ ਕਰਕੇ ਆਪ ਜੀ ਦੱਸੋ ਕਿ ਉਹ ਕਿਸ ਥਾਂ ਤੇ ਮਿਲਣਗੇ।
ਕਿਉਂ ਭਈ ਸ਼੍ਰੀ ਪ੍ਰਭ ਸੁਣ ਕੇ ਮੈਂ ਨੀ ਉਚਾਰੇ ਆਓ ਤੁਮ ਹਮਰੇ ਸੰਗਾਰੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਿਵਾਜ ਜੀ ਨੇ ਜਦੋਂ ਭਾਈ ਲਹਿਣੇ ਦੇ ਬਚਨ ਸੁਣੇ ਤੇ ਸੁਣ ਕੇ ਕਹਿਣ ਲੱਗੇ ਜੀ ਆ ਜਾਓ ਮੇਰੇ ਪਿੱਛੇ ਪਿੱਛੇ, ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਜਿੱਥੇ ਉਹ ਮਿਲਦੇ ਨੇ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਜਾਓ ਜੀ ਤੁਹਾਨੂੰ ਮੈਂ ਹੀ ਉੱਥੇ ਲੈ ਚੱਲਦਾ ਜਿੱਥੇ ਉਹ ਮਿਲਦੇ ਹਨ।
ਸ਼੍ਰੀ ਨਾਨਕ ਕੋ ਦਿਓ ਦਿਖਾਏ ਜੇ ਕੋ ਤੂੰ ਬੋਝਤ ਹਿਤ ਲਾਏ।
ਇਹਨਾਂ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਕਿੱਥੇ ਮਿਲਦੇ ਨੇ, ਚਲੋ ਮੈਂ ਤੁਹਾਨੂੰ ਉਹਨਾਂ ਨੂੰ ਮਿਲਾ ਦਿੰਨਾ, ਮੈਂ ਉਸੇ ਪਾਸੇ ਚੱਲਿਆ ਤੇ ਤੁਹਾਨੂੰ ਵੀ ਉਹਨਾਂ ਦੇ ਕੋਲ ਉਹਨਾਂ ਦੇ ਦਰਸ਼ਨ ਕਰਾ ਕੇ ਲੈ ਕੇ ਚੱਲਦਾ ਹਾਂ।
ਅਸ ਕਹਿ ਸ਼੍ਰੀ ਗੁਰ ਚੱਲੇ ਅਗਾਰੀ ਇਹ ਬਾਜਨ ਪਰ ਜਾਏ ਪਿਛਾਰੇ।
ਇਹ ਕਹਿ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਪੈਦਲ ਤੁਰ ਪਏ ਅੱਗੇ ਅੱਗੇ ਤੇ ਭਾਈ ਲਹਿਣਾ ਜੀ ਪਿੱਛੇ ਪਿੱਛੇ ਘੋੜੀ ਤੇ ਸਵਾਰ ਹੋਏ ਤੁਰੇ ਆਉਂਦੇ ਨੇ। ਸਤਿਗੁਰੂ ਜੀ ਅੱਗੇ ਪੈਦਲ ਦੀਨ ਦੁਨੀਆਂ ਦੇ ਮਾਲਕ ਤੇ ਭਾਈ ਲਹਿਣਾ ਜੀ ਪਿੱਛੇ ਘੋੜੀ ਤੇ ਸਵਾਰ ਉਹ ਚੱਲੇ ਆ ਰਹੇ ਨੇ।
ਪਹੁੰਚੇ ਜਬ ਸਮੀਪ ਧਰਮਸ਼ਾਲਾ ਬੋਲੇ ਠਾਂਡੇ ਹੋਏ ਕਿਰਪਾਲਾ।
ਜਦੋਂ ਧਰਮਸ਼ਾਲਾ ਦੇ ਕੋਲ ਆ ਗਏ ਨਾ, ਗੁਰਦੁਆਰੇ ਕੋਲ, ਮਹਾਰਾਜ ਜੀ ਦਰਬਾਰ ਦੇ ਕੋਲ ਆ ਗਏ ਤੇ ਧਰਮਸ਼ਾਲਾ ਦੇ ਕੋਲ ਆ ਕੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦਿਆਲੂ ਪਾਤਸ਼ਾਹ ਭਾਈ ਲਹਿਣੇ ਵੱਲ ਵੇਖ ਕੇ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ,
ਬਲਵਾ ਪਰਤੇ ਅਬੂਤਰੀ ਜੈ ਇਸ ਕਾ ਛਿਟਕੇ ਸੰਗ ਬਦੀਜੈ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਹੁਣ ਤੁਸੀਂ ਇੱਥੇ ਘੋੜੀ ਤੋਂ ਉਤਰ ਜੋ ਥੱਲੇ ਤੇ ਆ ਆਪਣੀ ਘੋੜੀ ਇੱਥੇ ਨਾਲ ਆ ਕਿੱਲਾ ਆ ਤੇ ਇਹਦੇ ਨਾਲ ਬੰਨ ਦਿਓ, ਇਹ ਕਿੱਲੇ ਦੇ ਨਾਲ ਘੋੜੀ ਬੰਨ ਦਿਓ।
ਤੁਮਰੇ ਸਨਮੁਖ ਹੈ ਦਰ ਜੋ ਪਰਵਿਸ਼ੋ ਤਿਸ ਮੈਂ ਦਰਸ਼ਨ ਸੋ।
ਧਰਮਸ਼ਾਲਾ ਦਾ ਵੱਡਾ ਦਰਵਾਜਾ ਸੀ ਗੁਰੂ ਘਰ ਦਾ ਮੁੱਖ ਦਰਵਾਜਾ, ਤੇ ਮਹਾਰਾਜ ਜੀ ਇਸ਼ਾਰਾ ਕਰਕੇ ਕਹਿੰਦੇ ਵੀ ਆਹ ਜਿਹੜਾ ਸਾਹਮਣੇ ਦਰਵਾਜਾ ਆ ਨਾ, ਤੇ ਤੁਸੀਂ ਇਹ ਦਰਵਾਜੇ ਦੇ ਵਿੱਚ ਪ੍ਰਵੇਸ਼ ਕਰਕੇ ਅੰਦਰ ਚਲੇ ਜਾਓ, ਅੰਦਰ ਤੁਹਾਨੂੰ ਉਹਨਾਂ ਦੇ ਦਰਸ਼ਨ ਹੋ ਜਾਣਗੇ ਜਿਨ੍ਹਾਂ ਨੂੰ ਤੁਸੀਂ ਮਿਲਣ ਆਏ ਹੋ, ਉਹ ਇੱਥੇ ਅੰਦਰ ਹੀ ਤੁਹਾਨੂੰ ਮਿਲਣਗੇ, ਇੱਥੇ ਅੰਦਰ ਹੀ ਉਹਨਾਂ ਦੇ ਤੁਹਾਨੂੰ ਦਰਸ਼ਨ ਹੋਣਗੇ।
ਦੁਏਰਾ ਇਸ ਪ੍ਰਕਾਰ ਮ੍ਰਿਦ ਬਚਨ ਕਹਿ ਤੈਂਤੇ ਅੱਗੇ ਜਾਏ।
ਇਸ ਤਰ੍ਹਾਂ ਬੜੇ ਮਿੱਠੇ ਮਿੱਠੇ ਕੋਮਲ ਕੋਮਲ ਬਚਨ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਨੂੰ ਕਹਿ ਰਹੇ, ਤੇ ਆਪ ਸਤਿਗੁਰੂ ਜੀ ਭਾਈ ਲਹਿਣਾ ਜੀ ਉਧਰੋਂ ਘੋੜੀ ਤੋਂ ਥੱਲੇ ਉਤਰਨ ਲੱਗੇ, ਘੋੜੀ ਬੰਨਣ ਦੀ ਤਿਆਰੀ ਕਰ ਰਹੇ, ਤੇ ਇਧਰੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸੇ ਧਰਮਸ਼ਾਲ ਦੇ ਦਰਵਾਜਾ ਜਿਹੜਾ ਪਿਛਲੇ ਪਾਸੇ ਛੋਟਾ ਦਰਵਾਜਾ ਸੀ ਉਸ ਪਾਸਿਓਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਅੰਦਰ ਚਲੇ ਗਏ।
ਲਘੂ ਦਰ ਧਰਮਸ਼ਾਲਾ ਦੁਤੀਆ ਪ੍ਰਵੇਸ਼ ਗੁਰਗਤ ਦਾਏ।
ਉਸੇ ਧਰਮਸ਼ਾਲਾ ਦਾ ਨਾਲ ਪਿਛਲੇ ਪਾਸੇ ਦੂਜਾ ਛੋਟਾ ਦਰਵਾਜਾ ਸੀ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਿਛਲੇ ਪਾਸੇ ਉਸ ਛੋਟੇ ਦਰਵਾਜੇ ਰਾਹੀਂ ਅੰਦਰ ਆ ਗਏ, ਤੇ ਆ ਕੇ ਗੱਦੀ ਤੇ ਸਿੰਘਾਸਣ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆ ਕੇ ਬੈਠ ਗਏ, ਸੋਭਨੀਕ ਹੋ ਗਏ।
ਅੰਤਰ ਜਾਏ ਸਿੰਘਾਸਨ ਬੈਸੇ ਧਰਿਓ ਸਰੀਰ ਸ਼ਾਂਤ ਰਸ ਜੈਸੇ।
ਅੰਦਰ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਸਿੰਘਾਸਣ ਤੇ ਜਾ ਕੇ ਬੈਠ ਗਏ, ਇਸ ਤਰ੍ਹਾਂ ਬੈਠੇ ਨੇ ਮਾਨੋ ਸ਼ਾਂਤ ਰਸ ਨੇ ਹੀ ਸਰੀਰ ਧਾਰਨ ਕੀਤਾ ਹੋਵੇ। ਇਤਨੀ ਸ਼ਾਂਤੀ, ਇਤਨੀ ਠੰਡ ਮੇਰੇ ਸਤਿਗੁਰਾਂ ਦੇ ਅੰਦਰ ਕਿ ਮਾਨੋ ਸ਼ਾਂਤ ਰਸ ਨੇ ਹੀ ਅਵਤਾਰ ਧਾਰਨ ਕੀਤਾ ਹੈ। ਸ਼ਾਂਤ ਰਸ ਹੀ ਅਵਤਾਰ ਧਾਰਨ ਕਰਕੇ ਤਖ਼ਤ ਤੇ ਬੈਠਾ ਹੈ।
ਬੰਧ ਤੁਰੰਗਨ ਲੈਣਾ ਗਇਓ ਸ਼੍ਰੀ ਨਾਨਕ ਕੋ ਦੇਖਤ ਭਇਓ।
ਭਾਈ ਸਾਹਿਬ ਭਾਈ ਲਹਿਣਾ ਜੀ ਉਹਨਾਂ ਨੇ ਬਾਹਰ ਘੋੜੀ ਤੋਂ ਉਤਰੇ, ਤੇ ਘੋੜੀ ਤੋਂ ਉਤਰ ਕੇ ਪਹਿਲਾਂ ਤਾਂ ਘੋੜੀ ਕਿੱਲੇ ਨਾਲ ਬੱਧੀ, ਤੇ ਬੰਨ ਕੇ ਹੱਥ ਪੈਰ ਧੋ ਕੇ ਧਰਮਸ਼ਾਲਾ ਦਾ ਜਿਹੜਾ ਮੁੱਖ ਦਰਵਾਜਾ ਸੀ ਉਸ ਦਰਵਾਜੇ ਥਣੀ ਭਾਈ ਲਹਿਣਾ ਜੀ ਅੰਦਰ ਗਏ। ਅੰਦਰ ਜਾ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਸਾਹਮਣੇ ਸਿੰਘਾਸਣ ਤੇ ਸੁਭਾਏ ਮਾਨ ਨੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕੀਤੇ।
ਸ਼ਰਨ ਸ਼ਰਨ ਕੈ ਬੰਧਨ ਕੀਨੀ।
ਦੂਰੋਂ ਹੀ ਕਹਿੰਦੇ ਆਏ ਭਾਈ ਲਹਿਣਾ ਜੀ ਸ਼ਰਨ ਸ਼ਰਨ ਸ਼ਰਨ। ਮਹਾਰਾਜ ਸ਼ਰਨ ਸ਼ਰਨ ਮੈਂ ਸ਼ਰਨ ਤਿਹਾਰੀ, ਮੈਂ ਆਪ ਜੀ ਦੀ ਸ਼ਰਨ ਵਿਚ ਹਾਂ, ਸ਼ਰਨ ਵਿਚ ਹਾਂ, ਸ਼ਰਨ ਵਿਚ ਹਾਂ।
ਅਤ ਸ਼ਰਧਾ ਮੈਂ ਮਤ ਜੇ ਭੀਨੀ।
ਜਿਨ੍ਹਾਂ ਦੀ ਅਤ ਦੀ ਸ਼ਰਧਾ ਵਿਚ ਮਤ ਭਿੱਜੀ ਹੋਈ, ਭਾਈ ਲਹਿਣਾ ਜੀ ਦਾ ਮਨ ਅਤ ਦੀ ਸ਼ਰਧਾ ਵਿਚ ਭਿੱਜਿਆ ਹੋਇਆ, ਪ੍ਰੇਮ ਚ ਭਿੱਜਿਆ ਹੋਇਆ।
ਬੈਠ ਪਛਾਣੇ ਹੋ ਹੈ ਇਹ ਸੋਈ ਪੰਥ ਬਤਾਵਤ ਆਵਤ ਜੋਈ।
ਇਸ ਵੇਲੇ ਦਰਸ਼ਨ ਕੀਤੇ ਤੇ ਵੇਖਦਿਆਂ ਸੁਧ ਬੁੱਧ ਭੁੱਲ ਗਈ, ਪੈਰਾਂ ਥੱਲਿਓ ਜ਼ਮੀਨ ਨਿਕਲ ਗਈ, ਵੀ ਇਹ ਤਾਂ ਉਹੀ ਨੇ ਜਿਹੜੇ ਮੇਰੇ ਅੱਗੇ ਅੱਗੇ ਮੈਨੂੰ ਰਸਤਾ ਦੱਸਦੇ ਪਏ ਹੁੰਦੇ ਸਨ, ਇਹ ਤਾਂ ਉਹੀ ਨੇ ਜਿਹੜੇ ਮੈਨੂੰ ਰਸਤਾ ਦੱਸਦੇ ਪਏ ਤੁਰਦੇ ਆਉਂਦੇ ਸਨ ਅੱਗੇ ਅੱਗੇ। ਹੈਰਾਨੀ ਦੀ ਹੱਦ ਨਾ ਰਹੀ, ਬੜੀ ਜ਼ਿਆਦਾ। ਖਾਲਸਾ ਜੀ ਮੇਰੇ ਸਤਿਗੁਰੂ ਜੀ ਮਾਰਗ ਦਰਸ਼ਕ ਹਨ, ਇੱਥੇ ਪ੍ਰੇਰਨਾ ਹੈ, ਸੰਕੇਤ ਹੈ। ਇੱਕ ਤਾਂ ਜਿਹੜੇ ਦਾਸ ਬਣ ਕੇ ਜਾਂਦੇ ਉਹਨਾਂ ਵੱਲ ਖੁਦ ਸਤਿਗੁਰੂ ਜੀ ਅੱਗੇ ਆਉਂਦੇ ਚੱਲ ਕੇ, ਦੂਸਰੀ ਪ੍ਰੇਰਣਾ ਇੱਥੋਂ ਇਹ ਹੈ, ਸੰਕੇਤ ਹੈ ਕਿ ਸਤਿਗੁਰੂ ਜੀ ਜਿਨ੍ਹਾਂ ਨੂੰ ਰਸਤਾ ਨਾ ਪਤਾ ਹੋਵੇ ਉਹਨਾਂ ਨੂੰ ਖੁਦ ਬਾਂਹ ਫੜ ਕੇ ਰਸਤਾ ਵਿਖਾਉਂਦੇ ਵੀ ਇਸ ਰਸਤੇ ਚੱਲ। ਮੇਰੇ ਗਰੀਬ ਨਵਾਜ ਪਾਤਸ਼ਾਹ,
ਸਤਿ ਸ੍ਰੀ ਅਕਾਲ।
ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਭਾਈ ਲਹਿਣਾ ਜੀ ਜਿਵੇਂ ਕਿਰਤਾਰਥ ਹੋ ਰਹੇ ਨੇ, ਗਦਗਦ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ